ਇਸ ਨੂੰ ਪੜ ਕੇ ਸੁਲਝਦੀ ਜ਼ਿੰਦਗੀ ਦੀ ਤਾਣੀ ਇਸ ਨੂੰ ਪੜ ਕੇ ਸੁਲਝਦੀ ਜ਼ਿੰਦਗੀ ਦੀ ਤਾਣੀ ਆਵੋ ਗੁਰ ਕੇ ਪਿਆਰੇ ਹੋ ਗਾਵੋ ਗੁਰਬਾਣੀ ਆਵੋ ਗੁਰ ਕੇ ਪਿਆਰੇ ਹੋ ਗਾਵੋ ਗੁਰਬਾਣੀ ਭੇਜੀ ਪੁਰਖ ਅਕਾਲ ਨੇ ਇਹ ਧੁਰ ਤੋਂ ਆਈ ਭੇਜੀ ਪੁਰਖ ਅਕਾਲ ਨੇ ਇਹ ਧੁਰ ਤੋਂ ਆਈ ਗੁਰ ਜੋਤੀ ਗੁਰ ਗਿਆਨ ਹੈ ਦਿੰਦੀ ਰੁਸ਼ਨਾਈ
ਸੁਖ ਦਾ ਸੋਮਾ ਦੁੱਖ ਰੋਗ ਸੁਖ ਦਾ ਸੋਮਾ ਦੁੱਖ ਰੋਗ ਸਭ ਚਿੰਤ ਮਟਾਈ ਸੁਖ ਦਾ ਸੋਮਾ ਦੁੱਖ ਰੋਗ ਸਭ ਚਿੰਤ ਮਟਾਈ
ਆਵੋ ਗੁਰ ਕੇ ਪਿਆਰੇ ਹੋ ਗਾਵੋ ਗੁਰਬਾਣੀ ਆਵੋ ਗੁਰ ਕੇ ਪਿਆਰੇ ਹੋ ਗਾਵੋ ਗੁਰਬਾਣੀ ਹੇ ਸ਼ਬਦਾਂ ਰਾਹੀਂ ਸੱਚ ਦਾ ਮਾਰਗ ਸਮਝਾਉਂਦੀ ਸ਼ਬਦਾਂ ਰਾਹੀਂ ਸੱਚ ਦਾ ਮਾਰਗ ਸਮਝਾਉਂਦੀ ਭੁੱਲੇ ਭਟਕੇ ਜੀਵ ਨੂੰ ਰਾਹ ਸਿੱਧੇ ਪਾਉਂਦੀ ਪਿਆਰੇ ਹੋ ਗਾਵੋ ਗੁਰਬਾਣੀ ਹੋ ਕਾਬੋ ਗੁਰਬਾਣੀ ਬੰਦਾ ਕੀ ਹੈ ਕਰਨ ਕੀ ਇਸ ਜੱਗ ਤੇ ਆਇਆ ਬੰਦਾ ਕੀ ਹੈ ਕਰਨ ਕੀ ਇਸ ਜੱਗ ਤੇ ਆਇਆ ਬਾਣੀ ਰਾਹੀਂ ਗੁਰਾਂ ਨੇ ਸਭ ਕੁਝ ਸਮਝਾਇਆ ਗੁਰ ਦੀ ਕਿਰਪਾ ਤੋਂ ਬਿਨਾਂ ਮਨ ਪਿਆਰ ਨਾ ਜਾਗੇ ਗੁਰ ਦੀ ਕਿਰਪਾ ਤੋਂ ਬਿਨਾਂ ਮਨ ਪਿਆਰ ਨਾ ਜਾਗੇ ਪੜਦੇ ਬਾਣੀ ਪਿਆਰ ਨਾਲ ਜੋ ਜਨ ਵੱਡ ਭਾਗੇ ਪਿਆਰੇ ਹੋ ਗਾਵੋ ਗੁਰਬਾਣੀ ਆਵ ਗੁਰ ਕੇ ਪਿਆਰੇ ਹੋ ਗਾਵੋ ਗੁਰਬਾਣੀ ਆਵ ਗੁਰ ਕੇ ਪਿਆਰੇ ਹੋ ਗਾਵੋ ਗੁਰਬਾਣੀ
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸੰਗਤ ਰੂਪ ਵਿੱਚ ਸਭਾਮਾਨ ਗੁਰੂ ਸਰੂਪ ਗੁਰੂ ਖਾਲਸਾ ਜੀ ਸਭਾ ਮਿਲਿਆ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਦੀਵਾਨ ਵਿੱਚ ਕੁਛ ਸਮੇਂ ਲਈ ਆਪ ਸੰਗਤ ਦੇ ਦਰਸ਼ਨ ਦੀਦਾਰ ਕਰਦੇ ਹੋਏ ਆਪ ਜੀ ਨਾਲ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਆਰੰਭ ਕਰਕੇ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਦੇ ਮਹਾਨ ਜੀਵਨ ਵਿੱਚੋਂ ਉਹ ਪੰਨੇ ਆਪ ਜੀ ਨਾਲ ਸਾਂਝੇ ਕੀਤੇ ਜਾਣ ਜੋ ਆਪਾਂ ਪਿਛਲੇ ਕਈ ਦਿਨ ਤੋਂ ਪੜ੍ਹਦੇ ਆ ਰਹੇ ਜਿਹੜੀਆਂ ਸੰਗਤਾਂ ਰੋਜ਼ਾਨਾ ਹਾਜ਼ਰੀ ਭਰਦੀਆਂ ਨੇ ਉਹਨਾਂ ਨੂੰ ਪਤਾ ਹੈ ਕਿ ਆਪਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੀ ਦੂਜੀ ਜੰਗ ਨਦੌਣ ਮਹਾਰਾਜ ਨੇ ਉਸ ਨੂੰ ਕਿਵੇਂ ਫਤਿਹ ਕੀਤਾ ਮਹਾਰਾਜ ਨੇ ਉਹ ਜੰਗ ਕਿਵੇਂ ਜਿੱਤੀ ਉਹ ਜੰਗ ਵਿੱਚ ਮਹਾਰਾਜ ਨਾਲ ਲੜਨ ਵਾਸਤੇ ਕੌਣ ਆਇਆ ਅਸਲ ਵਿੱਚ ਲੜਾਈ ਕਿਹਦੇ ਨਾਲ ਸੀ ਅਤੇ ਸਤਿਗੁਰੂ ਪਾਤਸ਼ਾਹ ਨੇ ਆਪਣੇ ਤੀਰ ਦੇ ਕਮਾਲ ਨਾਲ ਜਿਵੇਂ ਉਹ ਜੰਗ ਨੂੰ ਜਿੱਤਿਆ ਇਹ ਇਤਿਹਾਸ ਦੇ ਪੰਨੇ ਆਪਾਂ ਪਿਛਲੇ ਕਈ ਦਿਨ ਤੋਂ ਪੜ੍ਹਦੇ ਆ ਰਹੇ ਸੀ ਅਤੇ ਜਦੋਂ ਜਰਨੈਲ ਹਾਰ ਕੇ ਵਾਪਸ ਪਰਤਿਆ ਜਿਹਦਾ ਨਾਮ ਮੈਂ ਕਈ ਦਿਨ ਤੋਂ ਆਪ ਜੀ ਨਾਲ ਸਾਂਝਾ ਕਰਦਾ ਰਿਹਾ ਆਲਫ ਖਾਨ ਉਹ ਲਾਹੌਰ ਪਹੁੰਚਿਆ ਹੈ ਅਤੇ ਲਾਹੌਰ ਦਾ ਸੂਬੇਦਾਰ ਸੀ ਦਿਲਾਵਰ ਖਾਨ ਹੈਰਾਨ ਹੋਇਆ ਕਿ ਮੇਰੀ ਫੌਜ ਦਾ ਏਡਾ ਵੱਡਾ ਜਰਨੈਲ ਹਿੰਦੂ ਰਾਜੇ ਮਹਾਰਾਜਾ ਕੋਲੋਂ ਪਹਾੜੀ ਰਾਜਾ ਕੋਲੋਂ ਹਾਰ ਖਾ ਕੇ ਵਾਪਸ ਪਰਤ ਆਇਆ ਇਹ ਤੇ ਉਹ ਬਾਅਦ ਵਿੱਚ ਦੱਸੇਗਾ ਨਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖਾਂ ਨੇ ਕਿੱਡੀ ਬਹਾਦਰੀ ਦਾ ਕਾਰਨਾਮਾ ਕਰਕੇ ਇਹ ਜੰਗ ਦੀ ਜਿਹੜੀ ਜਿੱਤ ਹੈ ਉਹ ਆਪਣੇ ਨਾਲ ਦਰਜ ਕਰ ਦਿੱਤੀ ਹੈ ਅਤੇ ਉਹ ਜਾ ਕੇ ਦੱਸੇਗਾ ਇਹ ਕਹਾਣੀ ਆਪਾਂ ਪਿਛਲੇ ਕਈ ਦਿਨ ਤੋਂ ਪੜ੍ਹਦੇ ਆ ਰਹੇ ਸੀ ਇਸ ਤੋਂ ਪਹਿਲਾਂ ਮੈਂ ਇਸ ਕਹਾਣੀ ਨੂੰ ਅੱਗੇ ਤੋਰਾਂ 'ਤੇ ਮਹਾਰਾਜ ਦੇ ਜੀਵਨ ਦੀ ਤੀਜੀ ਜੰਗ ਤੀਜੀ ਲੜਾਈ ਕਿਉਂਕਿ ਮਹਾਰਾਜ ਨੇ ਆਪਣੇ ਜੀਵਨ 14 ਜੰਗਾਂ ਲੜੀਆਂ। ਉਹਨਾਂ ਵਿੱਚੋਂ ਕੁਝ ਪ੍ਰਚਲਿਤ ਜੰਗਾਂ ਨੇ ਜਿਹਨਾਂ ਨੂੰ ਅਸੀਂ ਬਾਰ ਬਾਰ ਸੁਣਦੇ ਹਾਂ, ਬਾਰ ਬਾਰ ਗਾਉਂਦੇ ਹਾਂ। ਉਹ ਜੰਗਾਂ ਬਹੁਤ ਵਾਰ ਗਾਈਆਂ ਗਈਆਂ, ਬਹੁਤ ਵਾਰ ਸੁਣੀਆਂ ਗਈਆਂ, ਅਤੇ ਕੁਝ ਉਹ ਜੰਗਾਂ ਨੇ ਜਿਹਨਾਂ ਦਾ ਜ਼ਿਕਰ ਬਹੁਤ ਘੱਟ ਹੋਇਆ। ਉਹਨਾਂ ਵਿੱਚ ਦੂਜੀ ਜੰਗ ਨਡਾਉਣ ਅਤੇ ਤੀਜੀ ਜੰਗ ਜਿਹੜੀ ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਹੈ ਉਹਦੀ ਆਪਾਂ ਕੱਲ੍ਹ ਸ਼ੁਰੂਆਤ ਕਰਨੀ ਸੀ। ਆਓ ਸਭ ਤੋਂ ਪਹਿਲਾਂ ਮਨਾਂ ਦੀ ਇਕਾਗਰਤਾ ਲਈ ਆਪਣੀ ਜ਼ਬਾਨ ਵਿੱਚੋਂ ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਆਪਾਂ ਫਤਿਹ ਦਾ ਸਿਮਰਨ ਕਰਕੇ ਖੰਡਿਤ ਹੋਏ ਖਿਆਲਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਨਾਲ ਜੋੜ ਲਈਏ। ਸਾਰੀ ਸੰਗਤ ਫਤਿਹ ਪ੍ਰਵਾਨ ਕਰਕੇ ਕੁਝ ਕਹਿਣ ਦੀ ਆਗਿਆ ਬਖਸ਼ਿਸ਼ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਵਣ ਕਰ ਰਹੇ ਸੀ ਸਾਥੀ ਕਵਿਤਾ ਦੀ ਸ਼ਕਲ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਮਹਿਮਾ ਅਤੇ ਵਡਿਆਈ ਆਪ ਜੀ ਨਾਲ ਸਾਂਝੀ ਕਰ ਰਹੇ ਸਨ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਨ ਨਾਲ ਕੀ ਮਿਲਦਾ ਹੈ? ਕੋਈ ਸਵਾਲ ਕਰੇਗਾ ਬਾਣੀ ਪੜ੍ਹਨ ਵਾਲਿਆਂ ਨੂੰ ਕੀ ਮਿਲਦਾ ਹੈ? ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਿਹੜੇ ਪੜ੍ਹਦੇ ਨੇ, ਪਹਿਲੀ ਗੱਲ ਤਾਂ ਅਸੀਂ ਆਉਂਦੇ ਹੀ ਗੁਰੂ ਦੀ ਗੋਦ ਵਿੱਚ ਉਹ ਹਾਂ, ਗੁਰੂ ਦੀ ਸ਼ਰਨ ਵਿੱਚ ਉਹ ਹਾਂ ਜਿਹਨਾਂ ਨੂੰ ਇਹ ਸੋਝੀ ਹੈ। ਸਾਡੇ ਪ੍ਰਚਾਰ ਦਾ ਇੱਕ ਕਮਜ਼ੋਰ ਪੱਖ ਹੈ। ਮੈਂ ਕਈ ਵਾਰੀ ਇਕੱਲਾ ਬੈਠ ਕੇ ਇਸ ਨੂੰ ਸੋਚਣਾ, ਕਈ ਵਾਰੀ ਅਸੀਂ ਕਵਿਤਾ ਗਾਉਂਦੇ ਹਾਂ ਭਾਗਾਂ ਦੇ ਨਾਲ ਮਿਲਦੀਆਂ ਘੜੀਆਂ ਸਤਸੰਗ ਦੀਆਂ, ਨੁਕਤਾ ਹੈ ਸਮਝਣ ਵਾਲਾ, ਪਰ ਕਹਿੰਦੇ ਕਿਹਨਾਂ ਨੂੰ? ਆਲਰੇਡੀ ਜਿਹੜੇ ਸੰਗਤ ਵਿੱਚ ਬੈਠੇ ਹੁੰਦੇ ਨੇ, ਇਹ ਗੱਲ ਅਸੀਂ ਉਹਨਾਂ ਨੂੰ ਕਹੀ ਜਾ ਰਹੇ, ਉਹਨਾਂ ਨੂੰ ਤਾਂ ਪਤਾ ਹੈ। ਸਾਡੀ ਇਹ ਗੱਲ ਉੱਥੇ ਜਾਣੀ ਚਾਹੀਦੀ ਸੀ ਜਿਹੜੇ ਲੋਕ ਗੁਰਦੁਆਰਾ ਸਾਹਿਬ ਨਹੀਂ ਆਉਂਦੇ, ਉੱਥੇ ਸਾਨੂੰ ਆਪਣਾ ਪ੍ਰਚਾਰ ਕਦੇ ਨਾ ਕਦੇ ਲੈ ਕੇ ਜਾਣਾ ਪਏਗਾ। ਕਿਉਂ ਅੱਜ ਦਾ ਨੌਜਵਾਨ ਵਰਗ ਹੈ ਜਿਹੜਾ, ਉਹ ਹੁਣ ਗੁਰੂ ਘਰ ਵਿੱਚ ਬਹੁਤੀ ਦੇਰ ਲਈ ਆਉਂਦਾ ਨਹੀਂ, ਆਉਂਦਾ ਅਤੇ ਮੱਥਾ ਟੇਕ ਕੇ ਬੜੀ ਤੇਜ਼ੀ ਨਾਲ ਜਾਂਦਾ। ਅਤੇ ਕਿਸੇ ਵੀ ਕੌਮ ਲਈ, ਕਿਸੇ ਵੀ ਧਰਮ ਲਈ ਇਹ ਸਭ ਤੋਂ ਵੱਡਾ ਚੈਲੰਜ ਹੁੰਦਾ ਜਦੋਂ ਉਹਦਾ ਨੌਜਵਾਨ ਵਰਗ ਹੈ ਜਿਹੜਾ ਉਹਦੀ ਗੱਲ ਸੁਣਨ ਤੋਂ ਮੁਨਕਰ ਹੋ ਜਾਏ, ਉਹਦੀ ਗੱਲ ਸੁਣਨ ਤੋਂ ਬਗਾਵਤ ਕਰ ਦੇਵੇ। ਅਤੇ ਸਾਡੇ ਦੀਵਾਨਾਂ ਵਿੱਚ ਮੈਂ ਪੰਜਾਬ ਤੋਂ ਲੈ ਕੇ ਵਿਦੇਸ਼ਾਂ ਵਿੱਚ ਆ ਕੇ ਵੇਖਿਆ, ਸਾਡਾ ਨੌਜਵਾਨ ਵਰਗ ਬਹੁਤ ਘੱਟ ਬਹਿੰਦੇ ਗੁਰਦੁਆਰਾ ਸਾਹਿਬ ਵਿੱਚ ਆ ਕੇ। ਅਕਸਰ ਤੁਸੀਂ ਵੇਖੋਗੇ ਦੀਵਾਨ ਵਿੱਚ ਜਾਂ ਤਾਂ 15 ਸਾਲ ਦੀ ਉਮਰ ਤੋਂ ਘੱਟ ਦੇ ਜਿਹੜੇ ਬੱਚੇ ਹੁੰਦੇ ਨੇ ਉਹ ਬੈਠੇ ਹੁੰਦੇ ਨੇ, ਜਾਂ ਫਿਰ 50 ਸਾਲ ਤੋਂ ਉੱਪਰ ਦੇ ਬੰਦੇ ਬੈਠੇ ਹੁੰਦੇ ਨੇ, 45 ਸਾਲ ਤੋਂ ਉੱਪਰ ਦੇ ਬੰਦੇ ਬੈਠੇ ਹੁੰਦੇ ਨੇ। ਇਹ ਜਿਹੜਾ ਵਿਚਕਾਰਲਾ ਪੋਜ ਹੈ ਕਿਉਂ ਨਹੀਂ ਬਹਿੰਦਾ? ਸ਼ਾਇਦ ਅਸੀਂ ਜਿਹੜੇ ਪ੍ਰਚਾਰਕ ਆ ਉਹਨਾਂ ਦੇ ਹਾਣ ਦੀ ਗੱਲ ਕਰ ਨਹੀਂ ਸਕੇ, ਅਸੀਂ ਉਹ ਸਿਧਾਂਤ ਉਹਨਾਂ ਨੂੰ ਸਮਝਾ ਨਹੀਂ ਸਕੇ, ਜਾਂ ਅਸੀਂ ਆਪਣੇ ਜੀਵਨ ਦਾ ਪ੍ਰੈਕਟੀਕਲ ਹੈ ਜਿਹੜਾ ਉਹਨਾਂ ਨੂੰ ਇਹੋ ਜਿਹਾ ਜਿਉਂ ਕੇ ਨਹੀਂ ਦਿਖਾ ਸਕੇ ਜਿਹੋ ਜਿਹਾ ਸਾਨੂੰ ਵਿਖਾਉਣਾ ਚਾਹੀਦਾ ਸੀ। ਇਤਿਹਾਸ ਸਮੁੰਦਰ ਹੈ, ਗੁਰੂ ਕਿਰਪਾ ਕਰੇ, ਕਿਉਂਕਿ ਅਸੀਂ ਇਤਿਹਾਸ ਨੂੰ ਬਹੁਤ ਵਾਰ ਰਿਪੀਟ ਕਰਦੇ ਹਾਂ, ਉਹੀ ਪ੍ਰਸੰਗ ਵਾਰ ਵਾਰ ਸੁਣਾਏ ਜਾ ਰਹੇ ਨੇ, ਇਸ ਕਰਕੇ ਸੁਣਨ ਵਾਲਾ ਬੰਦਾ ਕਈ ਵਾਰੀ ਉਕਤਾ ਜਾਂਦਾ, ਅੱਕ ਜਾਂਦਾ। ਅਤੇ ਬਾਣੀ ਨੂੰ ਵੀ ਜਦੋਂ ਤੁਸੀਂ ਗੰਭੀਰਤਾ ਨਾਲ ਪੜ੍ਹੋਗੇ, ਇੱਕ ਕੇਵਲ ਬਾਣੀ ਹੈ ਜਿਹਨੂੰ ਵਾਰ ਵਾਰ ਪੜ੍ਹਨ ਨਾਲ ਜ਼ਿਆਦਾ ਆਨੰਦ ਆਉਂਦਾ। ਦੁਨੀਆਂ ਦੀਆਂ ਬਹੁਤੀਆਂ ਚੀਜ਼ਾਂ ਐਸੀਆਂ ਨੇ, ਇੱਕ ਵਾਰ ਕਰੋਗੇ ਆਨੰਦ ਆਏਗਾ, ਦੂਜੀ ਵਾਰੀ ਖਾਓਗੇ ਆਨੰਦ ਆਏਗਾ। ਕੋਈ ਚੀਜ਼ ਤੁਹਾਨੂੰ ਬਹੁਤ ਸਵਾਦ ਲੱਗਦੀ ਹੈ, ਖਾਓਗੇ ਪਹਿਲੀ ਵਾਰ ਬੜਾ ਆਨੰਦ ਆਏਗਾ, ਦੂਜੀ ਵਾਰੀ ਖਾਓਗੇ ਆਨੰਦ ਆਏਗਾ, ਤੀਜੀ ਵਾਰੀ, ਲੇਕਿਨ ਕੁਝ ਦਿਨਾਂ ਤੋਂ ਬਾਅਦ ਤੁਹਾਡਾ ਮਨ ਅਕਤਾਦ ਆਏਗਾ, ਤੁਸੀਂ ਆਖੋਗੇ ਨਹੀਂ ਮੈਂ ਖਾਣਾ ਨਹੀਂ। ਕੋਈ ਕੱਪੜਾ ਬੜੀ ਰੀਝ ਨਾਲ ਤੁਸੀਂ ਖਰੀਦਿਆ, ਪਾਉਣ ਨੂੰ ਜੀ ਕਰਦੇ, ਲੇਕਿਨ ਇੱਕ ਸਮਾਂ ਆਏਗਾ ਤੁਸੀਂ ਆਖੋਗੇ ਮੈਂ ਪਾਉਣਾ ਨਹੀਂ। ਲੇਕਿਨ ਬਾਣੀ ਦੇ ਸੰਬੰਧ ਵਿੱਚ ਐਸਾ ਹੈ, ਜਿਹੜੇ ਬੰਦੇ ਅਨੁਭਵੀ ਨੇ ਉਹ ਜਾਣਦੇ ਨੇ ਕਿ ਜਿੰਨਾ ਬਾਣੀ ਨੂੰ ਜ਼ਿਆਦਾ ਪੜ੍ਹੋਗੇ ਉਨਾ ਹੀ ਜ਼ਿਆਦਾ ਆਨੰਦ ਆਏਗਾ। ਜਦੋਂ ਪਹਿਲੀ ਵਾਰ ਬਾਣੀ ਪੜ੍ਹਨ ਲੱਗੋਗੇ ਨਾ ਆਨੰਦ ਨਹੀਂ ਆਏਗਾ, ਮਨ ਨਹੀਂ ਜੁੜੇਗਾ, ਲੇਕਿਨ ਜਦੋਂ ਪੜ੍ਹਦੇ ਰਹੋਗੇ ਇਹ ਬਾਣੀ ਨਾਲ ਆਪਣੇ ਮਨ ਨੂੰ ਜੋੜਨ ਦਾ ਯਤਨ ਕਰਦੇ ਰਹੋਗੇ, ਹੌਲੀ ਹੌਲੀ ਮਨ ਇਤਨਾ ਜੁੜ ਜਾਏਗਾ। ਫਿਰ ਜੇ ਬਾਣੀ ਨਹੀਂ ਪੜ੍ਹੋਗੇ ਤਾਂ ਫਿਰ ਆਨੰਦ ਨਹੀਂ ਆਏਗਾ ਉਨਾ ਜ਼ਿਆਦਾ ਆਨੰਦ ਦਾ ਜਿੰਨਾ ਅਸੀਂ ਇਸ ਬਾਣੀ ਨੂੰ ਜ਼ਿਆਦਾ ਜਾਪ ਕਰਦੇ ਹਾਂ, ਜਿੰਨਾ ਜ਼ਿਆਦਾ ਸਿਮਰਨ ਕਰਦੇ ਹਾਂ। ਅਤੇ ਆਓ ਇੱਕ ਵਾਰੀ ਉਸ ਬਾਣੀ ਨਾਲ ਫਿਰ ਜੁੜੀਏ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਗਾਓ, ਅਦਬ ਅਤੇ ਸਤਿਕਾਰ ਨਾਲ ਸੀਸ ਅਤੇ ਰਸਨਾ ਕਰੋ, ਪਵਿੱਤਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗੱਲ ਚੱਲਦੀ ਸੀ ਜੰਗ ਦੀ, ਅਤੇ ਕਹਾਣੀ ਮੈਂ ਆਪ ਜੀ ਨੇ ਵੀ ਸਾਂਝੀ ਕਰਿਆ ਸੀ ਕਿ ਬਾਣੀ ਪੜ੍ਹਨ ਵਾਲਿਆਂ ਨੂੰ ਕੀ ਮਿਲਦਾ। ਕੇਵਲ ਦੋ ਛੋਟੇ ਜਿਹੇ ਪ੍ਰਮਾਣ ਕਹਿ ਕੇ ਮੈਂ ਜੰਗ ਦੀ ਗੱਲ ਆਪ ਜੀ ਨਾਲ ਸਾਂਝੀ ਕਰਨ ਜਾ ਰਿਹਾ। ਅੱਜ ਹਰ ਬੰਦਾ ਚਾਹੁੰਦਾ ਕਿ ਮੇਰੇ ਕੋਲ 4 ਪੈਸੇ ਹੋਣ, ਹਰ ਬੰਦਾ ਚਾਹੁੰਦਾ ਮੈਂ ਧਨਵਾਨ ਹੋਵਾਂ, ਹਰ ਬੰਦਾ ਚਾਹੁੰਦਾ ਮੈਂ ਖਾਸ ਹੋਵਾਂ, ਕਿਉਂਕਿ ਇੱਕ ਬੰਦਾ ਆਮ ਹੁੰਦਾ ਇੱਕ ਬੰਦਾ ਖਾਸ ਹੁੰਦਾ। ਅਤੇ ਹਰ ਬੰਦੇ ਦੀ ਟ੍ਰੈਜਡੀ ਹੈ, ਉਹ ਕਹਿੰਦਾ ਪੈਸੇ ਆਉਂਦੇ ਤਾਂ ਬਹੁਤ ਨੇ, ਮਾਇਆ ਆਉਂਦੀ ਤਾਂ ਬਹੁਤ ਹੈ ਪਰ ਰੁਕਦੀ ਨਹੀਂ, ਜਿਹਨੂੰ ਕਹਿੰਦੇ ਘਰਾਂ ਵਿੱਚ ਬਰਕਤ ਨਹੀਂ, ਲਿਆਉਂਦੇ ਹੋਰ ਕੰਮ ਵਾਸਤੇ ਆ, ਖਰਚੇ ਹੋਰ ਕੰਮ 'ਤੇ ਜਾਂਦੇ ਨੇ। ਅਤੇ ਆਓ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕੋਲੋਂ ਪੁੱਛੀਏ, ਕਿਉਂਕਿ ਬਾਣੀ ਨੇ ਜਿੱਥੇ ਸਾਨੂੰ ਜੀਵਨ ਜਾਂਚ ਸਿਖਾਈ ਹੈ ਉੱਥੇ ਬਾਣੀ ਨੇ ਸਾਨੂੰ ਆਪਣੇ ਆਪ ਨੂੰ ਪੜਤਾਲਣ ਦੀ ਗੱਲ ਵੀ ਆਖੀ ਹੈ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਸਿੱਖਾ ਜੇ ਘਰ ਵਿੱਚ ਬਰਕਤ ਕਰਨੀ ਹੈ, ਸਤਿਗੁਰੂ ਕਹਿੰਦੇ ਨੇ ਤਿੱਤਰ ਮੂਲ ਨਾ ਥੁੜੀ ਦੋ, ਜਿੱਤਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ, ਜਿੰਨਾ ਮਰਜ਼ੀ ਖਰਚੀ ਦੇ ਤੋਟ ਨਹੀਂ ਆਏਗੀ, ਪਰ ਕਦੋਂ? ਜਦੋਂ ਤੇਰੇ ਘਰ ਵਿੱਚ ਬਾਣੀ ਪੜੀ ਜਾਏਗੀ। ਮਹਾਰਾਜ ਕਹਿੰਦੇ ਨੇ ਲੱਖਵੀ ਤੋਟ ਨਾ ਆਵਈ ਖਾਏ ਖਰਚ ਰਹਿੰਦਾ, ਜਿੰਨਾ ਮਰਜ਼ੀ ਖਰਚ ਲਈ ਤੋਟ ਨਹੀਂ ਆਏਗੀ, ਪਰ ਕਦੋਂ? ਜਦੋਂ ਤੇਰੇ ਘਰ ਵਿੱਚ ਬਾਣੀ ਪੜੀ ਜਾਏਗੀ। ਅਤੇ ਮਨ ਵਿੱਚ ਝਾਤੀ ਮਾਰ ਕੇ ਤੁਸੀਂ ਆਪਣੇ ਮਨ ਵਿੱਚ ਵੇਖਣਾ, ਮੈਂ ਆਪਣੇ ਮਨ ਵਿੱਚ ਵੇਖਣਾ ਕਿ ਸਾਡੇ ਘਰ ਵਿੱਚ ਬਾਣੀ ਪੜੀ ਜਾਂਦੀ ਹੈ, ਜਿਹਨਾਂ ਘਰਾਂ ਵਿੱਚ ਬਾਣੀ ਪੜੀ ਜਾਂਦੀ ਹੈ ਮੁਬਾਰਕਬਾਦ। ਮੈਂ ਆਪਣਾ ਸਿਰ ਉਹਨਾਂ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਰੱਖ ਕੇ ਪ੍ਰਣਾਮ ਕਰਦਾ ਜਿਹਨਾਂ ਦੇ ਘਰਾਂ ਵਿੱਚ ਬਾਣੀ ਪੜੀ ਜਾਂਦੀ ਹੈ। ਜੇ ਨਹੀਂ ਪੜ੍ਹਦੇ ਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਜਾਇਓ ਪਾਤਸ਼ਾਹ ਜਿੱਥੇ ਦੁਨਿਆਵੀ ਦਾਤ ਸਾਡੀ ਝੋਲੀ ਵਿੱਚ ਪਾਈ ਉੱਥੇ ਸਾਨੂੰ ਨਾਮ ਦੀ ਦਾਤ ਵੀ ਬਖਸ਼ਿਸ਼ ਕਰਦੇ। ਤੇ ਆਓ ਰਹਿੰਦੇ ਸਮੇਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੀ ਉਹ ਜੰਗ ਜਿਹੜੀ ਮਹਾਰਾਜ ਦੇ ਜੀਵਨ ਦੀ ਤੀਜੀ ਲੜਾਈ ਹੈ ਤੇ ਅਨੰਦਪੁਰ ਸਾਹਿਬ ਦੀ ਦਰਅਸਲ ਉਹ ਪਹਿਲੀ ਲੜਾਈ ਹੈ, ਕਿਉਂਕਿ ਪਹਿਲੀ ਲੜਾਈ ਮਹਾਰਾਜ ਨੇ ਭੰਗਾਣੀ ਦੇ ਸਥਾਨ 'ਤੇ ਲੜੀ ਪਾਉਂਟਾ ਸਾਹਿਬ ਦੇ ਨੇੜੇ, ਦੂਜੀ ਲੜਾਈ ਨਦੌਣ ਵਿੱਚ ਮਹਾਰਾਜ ਨੇ ਜਿੱਤੀ ਤੇ ਹੁਣ ਦੂਜੀ ਲੜਾਈ ਜਿਹੜਾ ਜਰਨੈਲ ਮਹਾਰਾਜ ਨਾਲ ਲੜਨ ਵਾਸਤੇ ਆਇਆ ਸੀ, ਦਰਅਸਲ ਭੀਮ ਚੰਦ ਰਾਜੇ ਨਾਲ ਕਹਿਲੂਰ ਵਾਲੇ ਨਾਲ ਲੜਨ ਵਾਸਤੇ ਆਇਆ ਸੀ, ਉਹ ਹਾਰ ਕੇ ਆਲਫ ਖਾਨ ਲਾਹੌਰ ਗਏ। ਲਾਹੌਰ ਦਾ ਸੂਬੇਦਾਰ ਹੈ ਦਿਲਾਵਰ ਖਾਂ, ਤੇ ਦਿਲਾਵਰ ਖਾਂ ਨੇ ਜਦੋਂ ਵੇਖਿਆ ਮੇਰਾ ਜਰਨੈਲ ਹਾਰ ਕੇ ਆ ਗਿਆ, ਉਹਨੇ ਆਖਿਆ ਤੁਹਾਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਸੀ ਆਲਫ ਖਾਨ, ਤੂੰ ਹਿੰਦੂਆਂ ਦੀ ਫੌਜ ਕੋਲੋਂ ਹਾਰ ਕੇ ਆ ਗਏ, ਤੂੰ ਪਹਾੜੀ ਰਾਜਿਆਂ ਕੋਲੋਂ ਹਾਰ ਕੇ ਆ ਗਏ। ਆਲਫ ਖਾਨ ਨੇ ਆਖਿਆ ਮੈਂ ਪਹਾੜੀ ਰਾਜਿਆਂ ਕੋਲੋਂ ਨਹੀਂ ਸੀ ਹਾਰਦਾ, ਮੁਗਲ ਫੌਜਾਂ ਨੂੰ ਵੇਖ ਕੇ ਉਹ ਰਾਜਿਆਂ ਤੇ ਦਹਿਲ ਜਾਂਦੇ ਨੇ, ਉਹ ਰਾਜਿਆਂ ਵਿੱਚ ਤੇ ਜਾਨ ਨਹੀਂ ਰਹਿੰਦੀ, ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਜਦੋਂ ਆਏ ਤੇ ਉਹਨਾਂ ਦੇ ਸਾਹਮਣੇ ਆ ਕੇ ਸਾਡੇ ਮੁਗਲ ਸਿਪਾਹੀ ਜਿਹੜੇ ਉਹ ਲੜਨ ਤੋਂ ਮੁਨਕਰ ਹੋ ਗਏ, ਉਹ ਜੰਗ ਜਿੱਤਣ ਤੋਂ ਸਮਰੱਥ ਹੋ ਗਏ ਤੇ ਸਾਨੂੰ ਹਾਰ ਖਾ ਕੇ ਵਾਪਸ ਪਰਤਣਾ ਪਿਆ। ਤੇ ਇਹ ਗੱਲ ਸੁਣ ਕੇ ਦਿਲਾਵਰ ਖਾਂ ਨੇ ਉਹਦੇ ਸਾਹਮਣੇ ਉਹਦਾ ਨੌਜਵਾਨ ਬੇਟਾ ਆਇਆ, ਉਹਦਾ ਨਾਂ ਹੈ ਰੁਸਤਮ ਖਾਂ। ਜਦੋਂ ਰੁਸਤਮ ਖਾਂ ਨੇ ਸੁਣਿਆ ਕਿ ਆਲਫ ਖਾਨ ਹਾਰ ਕੇ ਆ ਗਿਆ, ਰੁਸਤਮ ਖਾਂ ਕਹਿਣ ਲੱਗਾ ਆਪਾ ਜਾਨ ਹੁਣ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜ ਕੇ ਲੈ ਕੇ ਆਵਾਂਗਾ, ਉਹਦੇ ਹੱਥਾਂ ਨੂੰ ਹੱਥਕੜੀਆਂ ਦੇ ਪੈਰਾਂ ਨੂੰ ਬੇੜੀਆਂ ਪਾ ਕੇ ਲੈ ਕੇ ਆਵਾਂਗਾ। ਇਹ ਗੱਲ ਨੂੰ ਸੁਣ ਕੇ ਦਿਲਾਵਰ ਖਾਂ ਬੜਾ ਖੁਸ਼ ਹੋਇਆ, ਉਹਨੇ ਆਖਿਆ ਜਿਹੜਾ ਜੰਗ ਮੇਰਾ ਜਰਨੈਲ ਆਲਫ ਖਾਂ ਹਾਰ ਕੇ ਆਇਆ, ਉਹ ਜੰਗ ਜਦੋਂ ਮੇਰਾ ਬੇਟਾ ਜਿੱਤ ਕੇ ਆਏਗਾ ਮੇਰਾ ਸਿਰ ਮਾਣ ਨਾਲ ਉੱਚਾ ਹੋ ਜਾਏਗਾ। ਹੁਣ ਇਹ ਦਿਲਾਵਰ ਖਾਂ ਦਾ ਬੇਟਾ ਰੁਸਤਮ ਖਾਂ ਜਵਾਨ ਹੈ, ਮਹਿਲਾਂ ਵਿੱਚ ਰਹਿਣ ਵਾਲੀ ਜਵਾਨੀ ਹੈ ਜਿਹੜੀ ਅਕਸਰ ਹੰਕਾਰ ਨਾਲ ਭਰੀ ਹੁੰਦੀ ਹੈ, ਜਿਹੜੇ ਅਮੀਰ ਘਰਾਂ ਦੇ ਸ਼ਹਿਜ਼ਾਦੇ ਹੁੰਦੇ ਨੇ ਨਾ ਉਹ ਜਮਾਂਦਰੂ ਤੌਰ 'ਤੇ ਬਹੁਤ ਹੰਕਾਰੀ ਹੁੰਦੇ ਨੇ, ਕਲਾ ਭਾਵੇਂ ਉਹਨਾਂ ਵਿੱਚ ਨਾ ਹੋਵੇ, ਟੈਲੈਂਟ ਭਾਵੇਂ ਉਹਨਾਂ ਵਿੱਚ ਨਾ ਹੋਵੇ, ਪਰ ਆਕੜ ਬਹੁਤ ਹੁੰਦੀ ਹੈ, ਉਹ ਆਪਣੇ ਆਪ ਨੂੰ ਬਹੁਤ ਖੱਬੀ ਖਾਨ ਕਹਾਉਂਦੇ ਨੇ। ਅਤੇ ਦਿਲਾਵਰ ਖਾਂ ਦਾ ਜਿਹੜਾ ਬੇਟਾ ਹੈ ਰੁਸਤਮ ਖਾਂ ਮਹਿਲਾਂ ਵਿੱਚ ਪਲਿਆ, ਅਤੇ ਆਪਣੀ ਜਵਾਨ ਵਿੱਚੋਂ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨ ਵਾਸਤੇ ਕੁਝ ਗੱਲਾਂ ਕਹਿੰਦੇ, ਉਹਨਾਂ ਦੀ ਤਰਜਮਾਨੀ ਮੇਰੇ ਸਾਥੀ ਆਪ ਦੇ ਸਾਹਮਣੇ ਇਉਂ।
ਆਪੇ ਕਹੀ ਜਾਵੇ ਮੇਰੇ ਜਿਹਾ ਕੌਣ ਹੈ, ਆਪੇ ਕਹੀ ਜਾਵੇ ਮੇਰੇ ਜਿਹਾ ਕੌਣ ਹੈ, ਚੱਲਿਆ ਗੁਰਾਂ ਦੇ ਨਾਲ ਮੱਥਾ ਲਾਉਣ ਹੈ, ਚੱਲਿਆ ਗੁਰਾਂ ਦੇ ਨਾਲ ਮੱਥਾ ਲਾਉਣ ਹੈ। ਆਪੇ ਕਹੀ ਜਾਵੇ ਵਡਿਆਈ ਆਪ ਦੀ, आपे करी जावे वड़े आई आप दी शाबाशे मिली है सूबेदार बाप दी शाबाशे मिली है सूबेदार बाप दी चौन मारू सूर में मैदान चो समा जो चेरा तो चावा मैं मिले आए समा जो चेरा तो चावा मैं बहुबल अज अपना बखावा मैं बहुबल अज अपना बखावा मैं
ਫੌਜਾਂ ਲੈ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਚੜ੍ਹਾਈ ਕਰੀ ਆਉਂਦੇ ਇਹਦੇ ਕੋਲ ਬਹੁਤ ਵੱਡੀ ਤਾਦਾਦ ਵਿੱਚ ਫੌਜ ਹੈ ਤੇ ਆਪਣੇ ਸਾਥੀਆਂ ਕੋਲ ਫੜਾ ਮਾਰਦੇ ਮੈਂ ਬੜੀ ਜਲਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਫਤਿਹ ਪ੍ਰਾਪਤ ਕਰਾਂਗਾ ਅਨੰਦਪੁਰ ਆਨੰਦਗੜ੍ਹ ਦਾ ਜਿਹੜਾ ਕਿਲ੍ਹਾ ਉਹਨੂੰ ਟਹਿਟੇਰੀ ਕਰ ਦਿਆਂਗਾ ਮੈਂ ਜਿਵੇਂ ਆਪ ਜੀ ਨੇ ਬਚਨ ਕਰਕੇ ਆਇਆ ਸਾਂਝੀ ਗੱਲ ਕਰਕੇ ਆਇਆ ਕਿ ਜਵਾਨੀ ਅਕਸਰ ਅਥਰੀ ਹੁੰਦੀ ਹੈ ਜ਼ਿੰਦਗੀ ਵਿੱਚ ਤਜਰਬਾ ਬੰਦੇ ਨੂੰ ਬਹੁਤ ਕੁਛ ਸਿਖਾਉਂਦਾ ਹੈ ਲੇਕਿਨ ਜਵਾਨੀ ਵਿੱਚ ਬਹੁਤ ਬੰਦੇ ਐਸੇ ਹੁੰਦੇ ਨੇ ਸਾਰੇ ਨਹੀਂ ਜਿਹੜਾ ਬੰਦਾ ਸੰਘਰਸ਼ ਵਿੱਚੋਂ ਨਿਕਲਿਆ ਸਟਰਗਲ ਵਿੱਚੋਂ ਨਿਕਲਿਆ ਜਿਹੜੇ ਬੰਦੇ ਨੂੰ ਮਿਹਨਤ ਕਰਨੀ ਪਈ ਉਹਨੂੰ ਪਤਾ ਹੁੰਦਾ ਕਿ ਕਿਸ ਤਰੀਕੇ ਨਾਲ ਮਨੁੱਖ ਜਿੱਤ ਦੇ ਨੇੜੇ ਪਹੁੰਚਦੇ ਲੇਕਿਨ ਜਿਹੜੇ ਬੰਦੇ ਕੁਦਰਤੀ ਤੌਰ 'ਤੇ ਅਮੀਰ ਘਰਾਂ ਵਿੱਚ ਪੈਦਾ ਹੁੰਦੇ ਨੇ ਅਤੇ ਉਹਨਾਂ ਦਾ ਸੁਭਾਅ ਹੈ ਜਿਹੜਾ ਅਕਸਰ ਉਹ ਸ਼ੇਖ ਜੀ ਦੀ ਵਰਗਾ ਹੋ ਜਾਂਦਾ ਗੁਸਤਾਖੀ ਦੀ ਖਿਮਾ ਸਾਰੇ ਬੰਦੇ ਨਹੀਂ ਮਹਿਲਾਂ ਵਿੱਚ ਰਹਿਣ ਵਾਲੀ ਜਵਾਨੀ ਅਕਸਰ ਤੁਸੀਂ ਵੇਖੋਗੇ ਆਪਣੇ ਆਲੇ ਦੁਆਲੇ ਝਾਤੀ ਮਾਰ ਕੇ ਵੇਖਣੀ ਉਹਨਾਂ ਨੂੰ ਤਜਰਬਾ ਕੋਈ ਹੁੰਦਾ ਨਹੀਂ ਲੇਕਿਨ ਜਦੋਂ ਗੱਲ ਕਰਨਗੇ ਉਹ ਇਸ ਤਰ੍ਹਾਂ ਦੀ ਫੜ ਮਾਰਨਗੇ ਜਿਵੇਂ ਪੂਰੀ ਦੁਨੀਆ ਉਹਨਾਂ ਨੇ ਆਪਣੀ ਮੁੱਠੀ ਵਿੱਚ ਕਰ ਲੈਣੀ ਹੋਵੇ ਪਰ ਜਿਹੜਾ ਬੰਦਾ ਹਕੀਕਤ ਨਾਲ ਦੋ ਚਾਰ ਹੋਣ ਜਾਣਦਾ ਹਕੀਕਤ ਕੀ ਹੈ ਜ਼ਮੀਨੀ ਤੌਰ 'ਤੇ ਕਿਹੋ ਜਿਹੇ ਹਾਲਾਤ ਨੇ ਉਸ ਬੰਦੇ ਨੂੰ ਪਤਾ ਹੁੰਦਾ ਕਿ ਕੀ ਹਾਲਾਤਾਂ ਮੁਤਾਬਕ ਮੈਂ ਇਸ ਜੰਗ ਨੂੰ ਜਿੱਤ ਸਕਾਂਗਾ ਜਾਂ ਨਹੀਂ ਪਰ ਕੁਝ ਬੰਦੇ ਹੁੰਦੇ ਨੇ ਜਿਹੜੇ ਦਾਅਵੇ ਬਹੁਤ ਵੱਡੇ ਵੱਡੇ ਕਰਦੇ ਨੇ ਹਾਲੇ ਕਰਕੇ ਕੁਝ ਵਿਖਾਇਆ ਨਹੀਂ ਜਦੋਂ ਵਿਖਾਓਗੇ ਤਾਂ ਪੂਰੀ ਦੁਨੀਆ ਨੂੰ ਪਤਾ ਲੱਗ ਜਾਏਗਾ ਕਈ ਵਾਰੀ ਪਿੰਡਾਂ ਵਿੱਚ ਬੈਠਿਆਂ ਬੈਠਿਆਂ ਨਾ ਅਜੀਬ ਗੱਲਾਂ ਸੁਣਨ ਨੂੰ ਮਿਲੀਆਂ ਉਦੋਂ ਤਾਂ ਮੈਂ ਢਾਡੀ ਨਹੀਂ ਸੀ ਬਣਿਆ ਮੇਰੇ ਵਰਗੇ ਬੰਦਿਆਂ ਨੇ ਕਈ ਵਾਰੀ ਬਹਿ ਕੇ ਫੜਾ ਮਾਰਨੀਆਂ ਵੀ ਐਤੀ ਅਸੀਂ ਫੋਰ ਟਰੈਕਟਰ ਲੈ ਲੈਣਾ ਮਿਸਾਲ ਹੈ ਛੋਟੀ ਜਿਹੀ ਫੋਰ ਟਰੈਕਟਰ ਲੈ ਲੈਣਾ ਐਤੀ ਹਰ ਹਾਲਤ ਵਿੱਚ ਫੋਰ ਟਰੈਕਟਰ ਲੈਣਾ ਲੇਕਿਨ ਲੈਣਾ ਨਹੀਂ ਵੀ ਜੇ ਲਏਗਾ ਤਾਂ ਸਾਰੀ ਦੁਨੀਆ ਨੂੰ ਆਪਣੇ ਆਪ ਪਤਾ ਲੱਗ ਜੂ ਵੀ ਫੋਰ ਟਰੈਕਟਰ ਲੈ ਲਿਆ ਜਦੋਂ ਤੇਰੇ ਘਰ ਵਿੱਚ ਆ ਗਿਆ ਪਤਾ ਲੱਗ ਜਾਣਾ ਕਹਿਣ ਦੀ ਲੋੜ ਨਹੀਂ ਪੈਣੀ ਪਰ ਕੁਝ ਬੰਦੇ ਹੁੰਦੇ ਨੇ ਜਿਵੇਂ ਮੈਂ ਸ਼ਬਦ ਵਰਤ ਕਿਹਾ ਸੇਖ ਚਿਲੀ ਮਨ ਵਿੱਚ ਆਪਣੇ ਆਪ ਨੂੰ ਵੱਡਾ ਕਹਿਣਾ ਅਤੇ ਮਨੁੱਖੀ ਕੰਨ ਨੇ ਜਿਹੜੇ ਇਹਨਾਂ ਦੀ ਕਮਜ਼ੋਰੀ ਹੈ ਕਿ ਆਪਣੀ ਸਿਫਤ ਸੁਣ ਕੇ ਬਹੁਤ ਰਾਜ਼ੀ ਨੇ ਮਨੁੱਖੀ ਕੰਨ ਹੈ ਜਿਹੜਾ ਇਹ ਮਨੋਵਿਗਿਆਨ ਹੈ ਮਨੁੱਖੀ ਕੰਨ ਦੀ ਇਹ ਕਮਜ਼ੋਰੀ ਕਹਿ ਦੇਵਾਂ ਜਾਂ ਖਾਸੀਅਤ ਕਹਿ ਦੇਵਾਂ ਜਾਂ ਮਜਬੂਰੀ ਕਹਿ ਦੇਵਾਂ ਇਹ ਆਪਣੀ ਤਾਰੀਫ ਸੁਣ ਕੇ ਬਹੁਤ ਖੁਸ਼ ਹੁੰਦੇ ਅਤੇ ਜੇ ਕੋਈ ਹੋਰ ਬੰਦਾ ਇਹਦੀ ਤਾਰੀਫ ਨਾ ਕਰੇ ਨਾ ਤਾਂ ਆਪਣੀ ਤਾਰੀਫ ਆਪ ਕਰਨ ਲੱਗ ਜਾਂਦਾ ਜੇ ਤਾਂ ਕੋਈ ਦੂਜਾ ਬੰਦਾ ਤਾਰੀਫ ਕਰ ਦੇਵੇ ਤਾਂ ਉਹਦੇ ਕੰਨਾਂ ਨੂੰ ਇੱਕ ਸੰਤੁਸ਼ਟੀ ਮਿਲਦੀ ਹੈ ਫਲਾਣਾ ਬੰਦਾ ਕਹਿੰਦਾ ਵੀ ਬਹੁਤ ਵਧੀਆ ਬਈ ਤੇਰਾ ਕੰਮ ਬਹੁਤ ਵਧੀਆ ਕਹਿ ਦਿੰਦੇ ਹਾਂ ਨਾ ਆਪਾਂ ਤੇ ਅਕਸਰ ਜੇ ਨੂੰ ਵੇਖਣਾ ਹੋਵੇ ਸਾਡੇ ਸਮਾਜ ਵਿੱਚ ਕੁਝ ਬੰਦੇ ਹੁੰਦੇ ਨੇ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕੰਮ ਕੀਤਾ ਹੁੰਦਾ, ਲੇਕਿਨ ਜਦੋਂ ਲੋਕ ਉਹਨਾਂ ਦੀ ਤਾਰੀਫ਼ ਕਰਨ ਤੋਂ ਹਟ ਜਾਂਦੇ ਨੇ, ਉਚੇਚੇ ਤੌਰ 'ਤੇ ਤੁਸੀਂ ਬੁੜਾ ਬਜ਼ੁਰਗਾਂ ਵੱਲ ਝਾਤੀ ਮਾਰਿਓ, ਜਿਹਨੂੰ ਸਮਝਣਾ ਇਸ ਪ੍ਰਮਾਣ ਨੂੰ ਬਹੁਤ ਸੌਖਾ। ਅਤੇ ਅਸੀਂ ਜਦੋਂ ਘਰ ਵਿੱਚ ਗੱਲਾਂ ਕਰਦੇ ਹਾਂ, ਰਿਸ਼ਤੇਦਾਰੀ ਵਿੱਚ, ਵਿਆਹ ਸ਼ਾਦੀ ਵਿੱਚ, ਖੁਸ਼ੀ ਗਮੀ ਵਿੱਚ ਜਾ ਕੇ ਗੱਲਾਂ ਕਰਦੇ ਹਾਂ ਨਾ, ਉੱਥੇ ਗੱਲਾਂ ਚੱਲ ਪੈਂਦੀਆਂ ਨੇ, ਫਲਾਣਾ ਬੰਦਾ ਇੰਨਾ ਕੰਮ ਕਰਦਾ, ਫਲਾਣਾ ਬੰਦਾ ਇੰਨਾ ਕੰਮ ਕਰਦਾ, ਕਰ ਦਿੰਦੇ ਹਾਂ ਨਾ, ਕੰਮ ਦੀਆਂ ਗੱਲਾਂ ਕਰਦੀਆਂ ਨੇ, ਕੰਮ ਕਰਨ ਵਾਲਿਆਂ ਦੀਆਂ ਗੱਲਾਂ ਹੁੰਦੀਆਂ ਨੇ। ਅਤੇ ਉੱਥੇ ਕੋਈ ਬੰਦਾ ਜਿਹੜਾ ਸਿਆਣਾ ਖੜਾ ਹੁੰਦਾ, ਜਿਹੜਾ ਹੁਣ ਕੰਮ ਕਰਨ ਦੇ ਸਮਰੱਥ ਨਹੀਂ ਹੁੰਦਾ, ਉਹ ਜਦੋਂ ਸੁਣਦਾ ਵੀ ਮੇਰੀ ਤਾਂ ਕੋਈ ਗੱਲ ਨਹੀਂ ਕਰਦਾ, ਕਈ ਵਾਰੀ ਉਹ ਆਪਣੀ ਤਾਰੀਫ ਆਪ ਕਰਨ ਲੱਗ ਜਾਂਦਾ, ਅਸੀਂ ਵੀ ਇੰਨਾ ਕੰਮ ਕਰਦੇ ਸੀ, 2 ਵਜੇ ਰਾਤ ਨੂੰ ਉੱਠ ਕੇ ਜਾਂਦੇ ਸੀ, ਕਿਉਂ? ਕਿਉਂਕਿ ਹੁਣ ਉਹਦੀ ਤਾਰੀਫ ਕੋਈ ਨਹੀਂ ਕਰਦਾ ਅਤੇ ਉਹ ਆਪਣੀ ਤਾਰੀਫ ਆਪ ਕਰਨ ਲੱਗ ਪਿਆ। ਜਿੰਨਾ ਚਿਰ ਲੋਕ ਤਾਰੀਫ ਕਰਦੇ ਨੇ ਤੁਹਾਡੇ ਕੰਨਾਂ ਨੂੰ ਸੰਤੁਸ਼ਟੀ ਮਿਲਦੀ ਹੈ, ਤੁਹਾਡੇ ਕੰਨ ਉਹ ਗੱਲ ਨੂੰ ਸੁਣ ਕੇ ਖੁਸ਼ ਹੁੰਦੇ ਨੇ। ਜਦੋਂ ਲੋਕ ਨਾ ਕਰਨ ਤਾਂ ਬੰਦੇ ਦੀ ਕਮਜ਼ੋਰੀ ਹੈ, ਉਹਦੀ ਫਿਤਰਤ ਹੈ, ਮਨੋਵਿਗਿਆਨ ਕਹਿੰਦਾ ਉਹ ਆਪਣੀ ਤਾਰੀਫ ਆਪ ਕਰਨ ਲੱਗ ਪੈਂਦੇ। ਅਤੇ ਇਹ ਗੱਲ ਰੁਸਤਮ ਖਾਨ ਨਾਲ ਜੁੜੀ ਹੋਈ। ਹੋ ਜੇ ਨਾਲ ਦੇ ਜਰਨੈਲ ਤਾਂ ਡਰਦੇ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਲੜਨ ਵਾਸਤੇ ਚੱਲੇ ਹਾਂ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹਨੇ ਗਰੀਬਾਂ ਨੂੰ ਚੁੱਕ ਚੁੱਕ ਕੇ ਆਪਣੀ ਛਾਤੀ ਨਾਲ ਲਾਇਆ, ਜਿਹਨਾਂ ਲੋਕਾਂ ਨੂੰ ਕੋਈ ਪੁੱਛਦਾ ਨਹੀਂ ਸੀ ਉਹਨਾਂ ਨੂੰ ਚੁੱਕ ਚੁੱਕ ਕੇ ਛਾਤੀ ਨਾਲ ਲਾਇਆ ਅਤੇ ਬਰਾਬਰਤਾ ਦਾ ਸੰਦੇਸ਼ ਦਿੱਤਾ, ਬਰਾਬਰਤਾ ਦਾ ਪੈਗਾਮ ਦਿੱਤਾ। ਸਤਿਗੁਰੂ ਮਹਾਰਾਜ ਨੇ ਪੂਰੀ ਦੁਨੀਆਂ ਨੂੰ ਮੁਹੱਬਤ ਦੇ ਕਲਾਵੇ 'ਚ ਲੈ ਕੇ ਦੁਨੀਆਂ ਦੇ ਲੋਕਾਂ ਵਿੱਚ ਇਹ ਪੈਗਾਮ ਦਿੱਤਾ, ਸਾਥ ਕਹੋ ਸੁਣੋ ਲਿਹੋ ਸਵੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭਾਇਓ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਤਦੇ ਨੇ, ਇਹਦੇ ਇੱਕ ਨੁਕਤਾ ਹੈ ਸਮਝਣ ਵਾਲਾ, ਇੱਕ ਹੁੰਦਾ ਹਰਾਉਣਾ ਅਤੇ ਇੱਕ ਹੁੰਦਾ ਜਿੱਤਣਾ। ਕਈ ਵਾਰੀ ਬੰਦਾ ਸੋਚਦਾ ਵੀ ਇਹ ਤਾਂ ਇੱਕੋ ਸਿੱਕੇ ਦੇ ਦੋ ਪਾਸੇ ਨੇ, ਜੇ ਇੱਕ ਜਿੱਤ ਗਿਆ ਤਾਂ ਦੂਜਾ ਹਾਰ ਗਿਆ, ਜੇ ਇੱਕ ਹਾਰ ਗਿਆ ਤਾਂ ਦੂਜਾ ਜਿੱਤ ਗਿਆ, ਲੇਕਿਨ ਜਿੱਤਣ ਅਤੇ ਹਾਰਨ ਵਿੱਚ, ਹਰਾਉਣ ਵਿੱਚ ਬਹੁਤ ਵੱਡਾ ਫਰਕ ਹੈ। ਇੱਕ ਹੁੰਦਾ ਕਿਸੇ ਨੂੰ ਜਿੱਤ ਲੈਣਾ ਅਤੇ ਇੱਕ ਹੁੰਦਾ ਕਿਸੇ ਨੂੰ ਹਰਾ ਦੇਣਾ। ਜਿਹਨੂੰ ਤੁਸੀਂ ਹਰਾਓਗੇ ਜ਼ਿੰਦਗੀ ਵਿੱਚ, ਯਾਦ ਰੱਖਿਓ, ਜਿਹਨੂੰ ਹਰਾਓਗੇ ਨਾ ਤਾਕਤ ਨਾਲ, ਸਤਾ ਨਾਲ, ਪਾਵਰ ਨਾਲ, ਹਰਾਉਣ ਵਾਸਤੇ ਤਾਕਤ ਚਾਹੀਦੀ ਹੈ, ਪਾਵਰ ਚਾਹੀਦੀ ਹੈ, ਸਤਾ, ਤੁਸੀਂ ਹਰਾ ਦਿਓਗੇ ਉਹ ਹਾਰ ਜਾਏਗਾ ਤੁਹਾਡੀ ਤਾਕਤ ਅੱਗੇ, ਪਰ ਜਦੋਂ ਉਹਦੇ ਕੋਲ ਤਾਕਤ ਆ ਗਈ ਨਾ, ਜਦੋਂ ਉਹਦੇ ਕੋਲ ਸਤਾ ਆ ਗਈ, ਉਹਨੇ ਤੁਹਾਡੇ ਮੁਕਾਬਲੇ 'ਤੇ ਫਿਰ ਆ ਜਾਣਾ, ਫਿਰ ਤੁਹਾਡੇ ਮੁਕਾਬਲੇ 'ਤੇ ਆਏਗਾ। ਹਰਾਇਆ ਜਾਂਦਾ ਤਾਕਤ ਨਾਲ ਅਤੇ ਜਿੱਤਿਆ ਜਾਂਦਾ ਪਿਆਰ ਨਾਲ। ਜਿਹਨੂੰ ਇੱਕ ਵਾਰੀ ਪਿਆਰ ਨਾਲ ਜਿੱਤ ਲਓਗੇ ਨਾ, ਜਿਹਨੂੰ ਇੱਕ ਵਾਰੀ ਪਿਆਰ ਨਾਲ ਜਿੱਤ ਕੇ ਆਪਣਾ ਬਣਾ ਲਓਗੇ, ਉਹ ਤੁਹਾਡੇ ਚਰਨਾਂ ਦੀ ਧੂੜ ਬਣ ਜਾਏਗਾ, ਮੁੜ ਕੇ ਕਦੇ ਤੁਹਾਡੇ ਮੁਕਾਬਲੇ 'ਤੇ ਨਹੀਂ ਆਏਗਾ। ਜਿੱਤਿਆ ਪਿਆਰ ਨਾਲ ਜਾਂਦਾ ਅਤੇ ਹਰਾਇਆ ਤਾਕਤ ਨਾਲ ਜਾਂਦਾ। ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਦੁਨੀਆਂ ਦੇ ਲੋਕਾਂ ਵਿੱਚ ਜੋ ਪੈਗਾਮ ਦਿੱਤਾ ਮੁਹੱਬਤ ਦਾ, ਮਨ ਵਿੱਚ ਨਫ਼ਰਤ ਨਾ ਹੋਵੇ, ਮਨ ਵਿੱਚ ਕਿਸੇ ਪ੍ਰਤੀ ਸਾੜਾ ਨਾ ਹੋਵੇ। ਮਹਾਰਾਜ ਤੇ ਬਾਰ ਬਾਰ ਪਹਾੜੀ ਰਾਜਿਆਂ ਨੂੰ ਇਹ ਕਹਿੰਦੇ ਰਹੇ, ਆਓ ਰਲ ਕੇ ਚੱਲੀਏ, ਇਕੱਠੇ ਹੋ ਜਾਈਏ। ਦਿੱਲੀ ਦੇ ਤਖ਼ਤ 'ਤੇ ਜਿਹੜਾ ਬਾਦਸ਼ਾਹ ਬੈਠਾ, ਉਹਦੀ ਨੀਅਤ ਠੀਕ ਨਹੀਂ। ਉਹ ਗਰੀਬਾਂ ਦੇ ਮੂੰਹਾਂ ਵਿੱਚੋਂ ਬੁਰਕੀਆਂ ਖਾਂਦਾ ਅਤੇ ਸਹਿਜਾਦੀਆਂ ਦੇ ਸਹਿਜਾਦੀਆਂ ਦੇ ਜਿਹੜੇ ਮਕਬਰੇ ਨੇ ਉਹਨਾਂ 'ਤੇ ਸੰਗਮਰਮਰ ਲਾਉਂਦਾ। ਗਰੀਬਾਂ ਦੇ ਮੂੰਹ ਵਿੱਚੋਂ ਖੋਹ ਕੇ ਜਿਹੜੇ ਮਕਬਰੇ ਨੇ ਉਹਨਾਂ 'ਤੇ ਸੰਗਮਰਮਰ ਲਾ ਦੇਣੀ, ਇੱਕ ਐਸੀ ਇਨਸਾਨੀਅਤ ਹੈ, ਇੱਕ ਐਸੀ ਦਿਲਾ ਦਿਲੀ ਹੈ। ਗਰੀਬਾਂ ਦੇ ਮੂੰਹ ਵਿੱਚੋਂ ਰੋਟੀ ਖੋਹ ਕੇ, ਵੱਡੇ ਵੱਡੇ ਮਹਿਲ ਬਣਾ ਕੇ ਉਹਨਾਂ 'ਤੇ ਸੰਗਮਰਮਰ ਲਾ ਦੇਣੀ, ਮਕਬਰੇ ਯਾਦਾਂ ਮੱਠ ਬਣਾ ਦੇਣੇ, ਅਤੇ ਇੱਕ ਅੱਲਾ ਨੂੰ ਖੁਸ਼ ਕਰਨ ਵਾਸਤੇ, ਇੱਕ ਖੁਦਾ ਨੂੰ ਖੁਸ਼ ਕਰਨ ਵਾਸਤੇ ਜਿਹੜੇ ਈਸ਼ਵਰ ਦੇ ਪੁਜਾਰੀ ਨੇ ਉਹਨਾਂ ਨੂੰ ਕਤਲ ਕਰ ਦੇਣਾ, ਇਹ ਕਿੱਥੋਂ ਦੀ ਨੇਕ ਨੀਤੀ ਹੈ, ਇਹ ਕਿੱਥੋਂ ਦੀ ਸੱਚਾਈ ਹੈ? ਅਤੇ ਮੇਰਾ ਕਲਗੀ ਵਾਲਾ ਪਾਤਸ਼ਾਹ ਪਹਾੜੀ ਰਾਜਿਆਂ ਨੂੰ ਬਾਰ ਬਾਰ ਇਹ ਸਮਝਾਉਂਦਾ, ਆਓ ਰਲ ਕੇ ਚੱਲੀਏ, ਆਓ ਰਲ ਕੇ ਚੱਲੀਏ। ਲੇਕਿਨ 22 ਤਾਰ ਦੇ ਪਹਾੜੀ ਰਾਜੇ, ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੀਅਤ ਉੱਤੇ ਸ਼ੱਕ ਕਰਦੇ ਨੇ, ਅਤੇ ਹਰ ਵਾਰ ਜਿਵੇਂ ਮੈਂ ਕੱਲ੍ਹ ਜ਼ਿਕਰ ਕਰਕੇ ਆਇਆ, ਭੀਮ ਚੰਦ ਜੀ ਮਹਾਰਾਜ ਨੇ ਮਦਦ ਕੀਤੀ, ਲੇਕਿਨ ਕੇਵਲ 4 ਦਿਨਾਂ ਬਾਅਦ ਉਹਨੇ ਫਿਰ ਉਸੇ ਕਟੋਤੀ ਨਾਲ ਸਮਝੌਤਾ ਕਰ ਲਿਆ, ਅਤੇ ਮਹਾਰਾਜ ਨੇ ਬਚਨ ਆਖਿਆ ਸੀ, ਪਹਾੜੀਏ ਕੱਚੇ ਕੱਚੇ ਪਹਾੜੀਏ, ਜਿਹੜਾ ਬਚਨ ਮਹਾਰਾਜ ਦਾ ਉਦੋਂ ਹੀ ਆਖਿਆ ਸੀ। ਪਹਿਲਾਂ ਜਦੋਂ ਬਿਪਤਾ ਪਈ ਅਤੇ ਕਲਗੀ ਵਾਲੇ ਪਾਤਸ਼ਾਹ ਕੋਲੋਂ ਮਦਦ ਮੰਗੀ, ਮਹਾਰਾਜ ਨੇ ਮਦਦ ਦਿੱਤੀ, ਜੰਗ ਜਿੱਤੀ, ਅਤੇ ਲੇਕਿਨ ਉਹ ਪਹਾੜੀਏ ਫਿਰ ਮਹਾਰਾਜ ਵੱਲ ਪਿੱਠ ਕਰ ਲਈ। ਰਾਜਾ ਭੀਮ ਚੰਦ ਨੇ ਅੱਖਾਂ ਫੇਰ ਲਈਆਂ, ਉਹਨੇ ਆਖਿਆ ਜੇ ਔਰੰਗਜ਼ੇਬ ਮੇਰੇ ਨਾਲ ਵਿਗੜ ਗਿਆ ਤਾਂ ਮੇਰੀ ਸਲਤਨਤ, ਮੇਰਾ ਰਾਜ ਚਲਾ ਜਾਏਗਾ, ਇਸ ਕਰਕੇ ਮੈਂ ਗੁਰੂ ਦੀ ਪਰਵਾਹ ਨਾ ਕਰਾਂ, ਮੈਂ ਔਰੰਗਜ਼ੇਬ ਨੂੰ ਖੁਸ਼ ਕਰਨ ਵਾਸਤੇ ਜਿੰਨਾ ਕੁ ਮੇਰੇ ਕੋਲ ਯਤਨ ਹੋ ਸਕਦਾ ਪਹਾੜੀ ਰਾਜਾ ਸਮੇਤ ਕਰਾਂ। ਹੁਣ ਗੁਰੂ ਸਾਹਿਬ ਉਹਦੀ ਮਦਦ ਕਰਦੇ ਨੇ, ਸਿੱਖ ਉਹਦੀ ਮਦਦ ਕਰਦੇ ਨੇ, ਲੇਕਿਨ ਉਹ ਗੁਰੂ ਸਾਹਿਬ ਦਾ ਵਿਰੋਧੀ ਬਣਿਆ ਰਹਿੰਦੇ, ਹਰ ਵੇਲੇ ਇਸ ਤਾਕ ਵਿੱਚ ਹੈ ਕਿਸੇ ਤਰੀਕੇ ਗੁਰੂ ਦਾ ਨੁਕਸਾਨ ਕੀਤਾ ਜਾ ਸਕੇ। ਹੁਣ ਉਹ ਲੜਾਈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਲੜਨ ਵਾਸਤੇ, ਇਹ ਬਹੁਤ ਵੱਡਾ ਜਰਨੈਲ ਹੈ ਜਿਹੜਾ ਰੁਸਤਮ ਖਾਂ, ਇਹਦੇ ਆਲੇ ਦੁਆਲੇ ਦੇ ਜਰਨੈਲ ਦੀ ਕੋਈ ਤਾਰੀਫ ਨਹੀਂ ਕਰਦੇ, ਲੇਕਿਨ ਇਹ ਆਪਣੀ ਤਾਰੀਫ ਆਪ ਕਰਦੇ। ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਕੱਲਾ ਜਿੱਤਾਂਗਾ, ਮੇਰੀ ਇੱਕੋ ਤੇਗ ਦਾ ਵਾਰ ਮੈਦਾਨੇ ਜੰਗ ਵਿੱਚ ਸਾਡੇ ਨਾਂ 'ਤੇ ਫਤਿਹ ਦਰਜ ਕਰ ਦੇਵੇਗਾ। ਐਸੇ ਦਮਕੇ ਜੇ ਮਾਰਦਾ ਇਹ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਰਵਾਨਾ ਹੋਇਆ ਜਾਂਦਾ। ਜਦੋਂ ਬਿਲਕੁਲ ਦਰਿਆ ਸਤਲੁਜ ਦੇ ਕਿਨਾਰੇ 'ਤੇ ਪਹੁੰਚ ਗਿਆ ਨਾ, ਅਨੰਦਪੁਰ ਸਾਹਿਬ ਨੂੰ ਜਾਣ ਲਈ ਸਤਲੁਜ ਦਰਿਆ ਦੇ ਕਿਨਾਰੇ 'ਤੇ ਪਹੁੰਚਣਾ ਪੈਂਦਾ, ਜਲੰਧਰ ਵਿੱਚੋਂ ਚੱਲਿਆ ਲਾਹੌਰ ਤੋਂ, ਜਲੰਧਰ ਵਿੱਚੋਂ ਜਾ ਕੇ ਜਦੋਂ ਸਤਲੁਜ ਦਰਿਆ ਦੇ ਕਿਨਾਰੇ 'ਤੇ ਪਹੁੰਚਿਆ ਨਾ, ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਸੂਹੀਏ ਸਨ ਉਹ ਹਰ ਵੇਲੇ ਆਲੇ ਦੁਆਲੇ ਇਲਾਕੇ ਵਿੱਚ ਤਾਇਨਾਤ ਰਹਿੰਦੇ ਸਨ। ਉਹਨਾਂ ਨੂੰ ਪਤਾ ਹੁੰਦਾ ਸੀ ਕਿ ਕਿਸੇ ਵੇਲੇ ਵੀ ਸਾਡੇ 'ਤੇ ਹਮਲਾ ਹੋ ਸਕਦਾ, ਕਿਸੇ ਵੇਲੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਹਮਲਾ ਕੀਤਾ ਕਰਨ ਵਾਲੇ ਲੋਕ ਨੇ ਜਿਹੜੇ, ਉਹਨਾਂ ਬਾਰੇ ਜਾਗਰੂਕ ਹੋਣ ਦੀ ਲੋੜ ਹੈ। ਅਤੇ ਸੂਈਆਂ ਨੇ ਖਬਰ ਦਿੱਤੀ ਜਾ ਕੇ ਮਹਾਰਾਜ ਦੇ ਚਰਨਾਂ ਵਿੱਚ ਜਿਹੜਾ ਸੇਵਕ ਹੈ ਉਹਦਾ ਇਤਿਹਾਸ ਨੇ ਨਾਂ ਲਿਖਿਆ ਭਾਈ ਆਲਮ ਸ਼ਾਹ। ਸੂਈਆਂ ਨੇ ਜਾ ਕੇ ਆਖਿਆ, ਆਲਮ ਸ਼ਾਹ ਇੱਕ ਬਹੁਤ ਵੱਡਾ ਜਰਨੈਲ ਬਹੁਤ ਵੱਡੀ ਤਾਦਾਦ ਵਿੱਚ ਫੌਜ ਲੈ ਕੇ ਆਇਆ ਅਤੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਚੜ੍ਹਾਈ ਕਰੇਗਾ। ਸਤਿਗੁਰੂ ਮਹਾਰਾਜ ਨੂੰ ਜਿਵੇਂ ਜਾ ਕੇ ਸੂਈਆਂ ਨੇ ਦੱਸਿਆ ਅਤੇ ਭਾਈ ਆਲਮ ਸ਼ਾਹ ਨੇ ਮਹਾਰਾਜ ਨੂੰ ਦੱਸਿਆ, ਪਾਤਸ਼ਾਹ ਰੁਸਤਮ ਖਾਂ ਬਹੁਤ ਵੱਡੀ ਫੌਜ ਲੈ ਕੇ ਆਇਆ ਸਾਡੇ 'ਤੇ ਹਮਲਾ ਕਰਨ ਵਾਸਤੇ। ਜਿਵੇਂ ਉਹਨਾਂ ਸੂਈਆਂ ਨੇ ਜਾ ਕੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੂੰ ਸੂਚਿਤ ਕੀਤਾ ਇਸ ਹਮਲੇ ਬਾਰੇ, ਉਹ ਕਹਾਣੀ ਤਰਲੋਚਨ ਸਿੰਘ ਭਮੱਦੀ ਦਾ ਢਾਡੀ ਜਥਾ ਆਪਣੇ ਸਾਹਮਣੇ ਇਉਂ ਕਰ।
ਸਤਿਗੁਰ ਜੀ ਸਾਡੇ ਤੇ ਰੁਸਤਮ ਖਾਨ ਆ ਗਿਆ ਚੜ ਕੇ, ਸਤਿਗੁਰ ਜੀ ਸਾਡੇ ਤੇ ਰੁਸਤਮ ਖਾਨ ਆ ਗਿਆ ਚੜ ਕੇ, ਕੀ ਹੁਕਮ ਪਾਤਸ਼ਾਹ ਜੀ ਦੱਸੋ ਕੀ ਨੀਤੀ ਅਪਣਾਉਣੀ, ਕੀ ਹੁਕਮ ਪਾਤਸ਼ਾਹ ਜੀ ਦੱਸੋ ਕੀ ਨੀਤੀ ਅਪਣਾਉਣੀ, ਸਾਵੇਂ ਤੇ ਵੱਖੀ ਤੋਂ ਕਿੰਨੀ ਕਿੰਨੀ ਫੌਜ ਲੜਾਉਣੀ। ਰੁਸਤਮ ਖਾਨ ਆ ਗਿਆ ਚੜ ਕੇ, ਉਸਨੇ ਲੈ ਫੌਜਾਂ ਨੂੰ ਬਈ ਉਸਨੇ ਲੈ ਫੌਜਾਂ ਨੂੰ ਲਾਇਆ ਹੈ ਸਤਲੁਜ ਤੇ ਡੇਰਾ, ਉਸਲੇ ਲੈ ਫੌਜਾਂ ਨੂੰ ਉਸਨੇ ਲੈ ਫੌਜਾਂ ਨੂੰ ਲਾਇਆ ਹੈ ਸਤਲੁਜ ਤੇ ਡੇਰਾ, ਹੈ ਸਮਾਂ ਰਾਤਰੀ ਦਾ ਪਲ ਪਲ ਹੁੰਦਾ ਜਾਏ ਹਨੇਰਾ। ਜਿਵੇਂ ਆਖੋ ਕਰਨਾ ਹੈ ਪਰ ਹੈ ਪੁੱਛਣਾ ਫਰਜ਼ ਆ ਸਾਡਾ, ਜਿਵੇਂ ਆਖੋ ਕਰਨਾ ਹੈ ਪਰ ਹੈ ਪੁੱਛਣਾ ਫਰਜ਼ ਆ ਸਾਡਾ, ਆਲਮ ਸ਼ਾਹ ਪੁੱਛ ਰਿਹਾ ਦੱਸੋ ਕੀ ਹੈ ਹੁਕਮ ਤੁਹਾਡਾ।
ਕਿਰਪਾ ਤਾਂ ਤੁਹਾਡੀ ਹੈ, ਕਿਰਪਾ ਤਾਂ ਤੁਹਾਡੀ
ਰੋਸਤਮ ਖਾਨ ਆ ਗਿਆ ਚੜ ਕੇ
ਜਿਹੜਾ ਰੁਸਤਮ ਖਾਨ ਸਾਡੇ ਤੇ ਚੜ੍ਹਾਈ ਕਰਕੇ ਆਇਆ ਬਿਨਾਂ ਲੜਾਈ ਲੜਿਆਂ ਹਾਰ ਕੇ ਵਾਪਸ ਦੌੜ ਜਾਏਗਾ ਪਰਤ ਜਾਏਗਾ ਬਿਨਾਂ ਲੜਿਆਂ ਹਾਰੇਗਾ ਹੁਣ ਕਲਗੀਧਰ ਪਾਤਸ਼ਾਹ ਦਾ ਆਖਿਆ ਬਚਨ ਬਿਨਾਂ ਲੜਿਆਂ ਹਾਰੇਗਾ ਇਹ ਗੱਲ ਦੀ ਵਡਿਆਈ ਨੂੰ ਕੇਵਲ ਉਹ ਬੰਦੇ ਸਮਝਣਗੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਡਿਆਈ ਨੂੰ ਜਾਣਦੇ ਨੇ ਮਹਾਰਾਜ ਦੇ ਮੁਖਾਰਬਿੰਦ ਚੋਂ ਇੱਕ ਇੱਕ ਨਿਕਲਿਆ ਬਚਨ ਹੈ ਜਿਹੜਾ ਉਹ ਦੁਨੀਆਂ ਦੀ ਸਭ ਤੋਂ ਵੱਡੀ ਹਕੀਕਤ ਅਤੇ ਸੱਚ ਹੈ ਉਹ ਸੱਚ ਸੀ ਵੀ ਸੱਚ ਹੈ ਵੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਹ ਸੱਚ ਰਹੇਗਾ ਗੁਰਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਬਿਨਾਂ ਲੜਿਆ ਹਾਰ ਕੇ ਪਰਤੇਗਾ ਬਿਨਾਂ ਲੜਿਆ ਲੜਨ ਵਾਲੇ ਤੇ ਹਾਰ ਜਾਂਦੇ ਨੇ ਪਰ ਬਿਨਾਂ ਲੜਿਆ ਹਾਰ ਕੇ ਪਰਤ ਜਾਣਾ ਅਤੇ ਸਤਿਗੁਰੂ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਭਾਈ ਆਲਮ ਸ਼ਾਹ ਨੇ ਆਖਿਆ ਮਹਾਰਾਜ ਫਿਰ ਸਾਡੇ ਵਾਸਤੇ ਕੀ ਹੁਕਮ ਹੈ ਰਾਤ ਦਾ ਵੇਲਾ ਹੈ ਰਾਤ ਹਨੇਰੀ ਹੁੰਦੀ ਜਾ ਰਹੀ ਹੈ ਮੈਂ ਜੰਗ ਨੂੰ ਮੁਕਾਉਣ ਵਾਸਤੇ ਜਾ ਰਿਹਾ ਕਿਉਂਕਿ 8:20 ਤੱਕ ਦਾ ਸਮਾਂ ਹੈ ਹੋ ਸਕਦਾ ਇੱਕ ਦੋ ਮਿੰਟ ਇੱਧਰ ਉੱਧਰ ਹੋ ਜਾਣ ਵੈਸੇ ਮੈਂ ਯਤਨ ਕਰਾਂਗਾ ਕਿ ਠੀਕ ਟਾਈਮ 'ਤੇ ਸਮਾਪਤੀ ਹੋ ਜਾਏ ਇਸ ਕਰਕੇ ਮੈਂ ਨਹੀਂ ਚਾਹੁੰਦਾ ਜੰਗ ਦੀ ਗੱਲ ਨੂੰ ਬਹੁਤ ਲੰਮਾ ਕਰ ਲਵਾਂ ਤੀਜੀ ਜੰਗ ਹੈ ਮਹਾਰਾਜ ਦੇ ਜੀਵਨ ਦੀ ਅਤੇ ਵੇਖੋ ਸਿੱਖ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਖਲੋ ਕੇ ਪੁੱਛਦੇ ਪਾਤਸ਼ਾਹ ਰਾਤ ਹਨੇਰੀ ਹੁੰਦੀ ਹੈ ਕਿਤੇ ਐਸਾ ਨਾ ਹੋਵੇ ਰੁਸਤਮ ਖਾਂ ਰਾਤ ਦੇ ਸਮੇਂ ਸਾਡੇ 'ਤੇ ਹਮਲਾ ਕਰ ਦੇਵੇ ਸਾਡੇ ਲਈ ਕੀ ਹੁਕਮ ਹੈ ਕਿਹੋ ਜਿਹੀ ਤਿਆਰੀ ਕਰਨੀ ਹੈ ਜਾਂ ਅੰਮ੍ਰਿਤ ਵੇਲੇ ਲੜਾਈ ਲੜਨੀ ਹੈ ਦੱਸੋ ਆਪ ਜੀ ਦਾ ਜਿਹੋ ਜਿਹਾ ਹੁਕਮ ਹੋਵੇਗਾ ਉਹਦੇ ਮੁਤਾਬਕ ਮੈਂ ਸਾਰਿਆਂ ਨੂੰ ਡਿਊਟੀਆਂ ਸੰਭਾਲ ਦੇਵਾਂ ਸਤਿਗੁਰੂ ਮਹਾਰਾਜ ਕਹਿਣ ਲੱਗੇ ਨੇ ਆਲਮ ਸ਼ਾਹ ਲੜਾਈ ਰਾਤ ਨੂੰ ਹੀ ਲੜੀ ਜਾਏਗੀ ਅਤੇ ਤੁਸੀਂ ਸਾਰੀ ਫੌਜ ਨੂੰ ਸੂਚਿਤ ਕਰ ਦਿਓ ਦਰਿਆ ਸਤਲੁਜ ਦੇ ਉਰਲੇ ਕਿਨਾਰੇ 'ਤੇ ਤੁਸੀਂ ਫੌਜ ਨੂੰ ਦੂਰ ਦੂਰ ਤੱਕ ਸਿੱਖ ਸਿਪਾਹੀ ਨੇ ਜਿਹੜੇ ਸਿੱਖ ਸੇਵਾਦਾਰ ਨੇ ਉਹਨਾਂ ਨੂੰ ਦੂਰ ਦੂਰ ਤੱਕ ਖੜ੍ਹਾ ਕਰ ਦਿੰਦੇ ਪਰਲੇ ਬੰਨੇ 'ਤੇ ਰੁਸਤਮ ਖਾਂ ਆਪਣੀਆਂ ਫੌਜਾਂ ਲੈ ਕੇ ਬੈਠੇ ਹੁਣ ਰੁਸਤਮ ਖਾਂ ਨੇ ਸੋਚਿਆ ਹੁਣ ਮੈਂ ਰੁਕ ਜਾਵਾਂ ਕਿਉਂਕਿ ਦਰਿਆ ਸਤਲੁਜ ਆਮ ਤੌਰ 'ਤੇ ਜਿਹੜਾ ਉਹਦੇ ਵਿੱਚ ਉਸ ਸਮੇਂ ਪਾਣੀ ਨਹੀਂ ਅਤੇ ਉਹਦੇ ਵਿੱਚ ਜਿਹੜੀ ਧਾਰਾ ਵਗਦੀ ਹੈ ਉਹਦੇ ਵਿੱਚ ਇੱਕ ਅਲੱਗ ਫਾਟ ਨਿਕਲਦੀ ਹੈ ਪਾਣੀ ਦੀ ਫਾਟ ਕਿਵੇਂ ਨਿਕਲਦੀ ਹੈ ਜਿਹੜੇ ਬੰਦਿਆਂ ਨੇ ਦਰਿਆਵਾਂ ਦੇ ਨੇੜੇ ਰਹਿ ਕੇ ਵੇਖਿਆ ਉਹ ਜਾਣਦੇ ਨੇ ਕਿ ਪਾਣੀ ਦੀ ਫਾਂਟ ਨਾਲ ਅਲੱਗ ਨਿਕਲ ਜਾਂਦੀ ਸੀ ਇੱਕ ਫਾਂਟ ਵਗਦੀ ਹੈ ਅਤੇ ਸਤਿਗੁਰੂ ਮਹਾਰਾਜ ਨੇ ਆਪਣੇ ਸ਼ਬਦਾਂ ਵਿੱਚ ਉਸ ਜਿਹੜੀ ਫਾਂਟ ਲੱਗ ਜਾਂਦੀ ਹੈ ਪਾਣੀ ਅਲੱਗ ਪੈਂਦੇ ਨੇ ਉਹਨੂੰ ਹਮੈਤੀ ਨਾਲਾ ਲਿਖਿਆ ਹਮੈਤੀ ਨਾਲਾ ਮਦਦ ਕਰਨ ਵਾਲਾ ਸ਼ਾਇਦ ਆਹ ਲੜਾਈ ਦੀ ਜਿਹੜੀ ਕਹਾਣੀ ਹੈ ਨਾ ਇਹਦੇ ਨਾਲ ਜੁੜੀ ਹੋਈ ਕਹਾਣੀ ਹੈ ਹਮੈਤੀ ਨਾਲਾ ਲਿਖਣਾ ਅਤੇ ਉਹਦੇ ਪਰਲੇ ਬੰਨੇ ਰੁਸਤਮ ਖਾਂ ਆਪਣੀਆਂ ਫੌਜਾਂ ਲੈ ਕੇ ਬੈਠੇ ਅਤੇ ਮਨ ਵਿੱਚ ਫੈਸਲਾ ਕਰ ਲਿਆ ਉਹਨੇ ਆਖਿਆ ਹੁਣ ਰਾਤ ਨੂੰ ਕਿਉਂਕਿ ਨਸ਼ੇ ਵਿੱਚ ਵੀ ਆਇਆ ਉਹ ਜਿਹੜੇ ਦਮਗਜੇ ਮਾਰਦਾ ਸੀ ਨਾ ਇਤਿਹਾਸ ਕਹਿੰਦਾ ਉਹਨੇ ਨਸ਼ਾ ਪੀਤਾ ਹੋਇਆ ਸੀ ਸ਼ਰਾਬ ਪੀਤੀ ਹੋਈ ਸੀ ਅਤੇ ਬੜਕਾਂ ਬਹੁਤ ਵੱਡੀਆਂ ਵੱਡੀਆਂ ਮਾਰਦਾ ਹੈ ਜਿਉਂ ਜਿਉਂ ਨਸ਼ਾ ਹੌਲੀ ਹੌਲੀ ਠੰਡਾ ਹੋਣ ਲੱਗਾ ਅਤੇ ਉਹਨੇ ਆਪਣੀ ਫੌਜ ਨੂੰ ਕਹਿ ਦਿੱਤਾ ਰੁਕ ਜਾਓ ਗੁਰੂ ਨੂੰ ਪਤਾ ਨਹੀਂ ਕਿ ਅਸੀਂ ਐਡੀ ਵੱਡੀ ਫੌਜ ਲੈ ਕੇ ਆਇਆ ਬਸ ਸਾਧਰੇ ਸੁਬਾਹ ਹੁੰਦਿਆਂ ਸਾਰ ਅਸੀਂ ਆਨੰਦਗੜ੍ਹ ਦੇ ਕਿਲੇ 'ਤੇ ਹਮਲਾ ਕਰਾਂਗੇ ਤੇ ਗੁਰੂ ਗੋਬਿੰਦ ਸਿੰਘ ਨੂੰ ਜਿਉਂਦੇ ਗ੍ਰਿਫਤਾਰ ਕਰਕੇ ਲਾਹੌਰ ਲੈ ਕੇ ਜਾਵਾਂਗਾ। ਹੁਣ ਉਹਦੀ ਫੌਜ ਇਸ ਕਰਕੇ ਪਈ ਹੈ ਕਿ ਹਮਲਾ ਤੇ ਸਵੇਰੇ ਕਰਨਾ, ਲੇਕਿਨ ਇੱਧਰ ਕਲਗੀਧਰ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਭਾਈ ਆਲਮ ਸ਼ਾਹ ਨੇ ਪੁੱਛਿਆ, ਪਾਤਸ਼ਾਹ ਹੁਕਮ ਕੀ ਹੈ? ਮਹਾਰਾਜ ਕਹਿਣ ਲੱਗੇ ਨੇ, ਤੁਸੀਂ ਤਿੰਨ ਜਰਨੈਲ ਆਲਮ ਸ਼ਾਹ, ਤੁਸੀਂ ਇੱਕ ਨੰਦ ਚੰਦ ਦਾ ਜਿਹੜਾ ਉਹ ਜਰਨੈਲ ਬਣੇਗਾ ਤੇ ਤੀਜਾ ਜਰਨੈਲ ਬਣੇਗਾ ਦਿਆ ਰਾਮ। ਤੁਸੀਂ ਤਿੰਨਾਂ ਜਰਨੈਲਾਂ ਨੇ ਆਪਣੀ ਕਮਾਨ ਦੇ ਥੱਲੇ, ਤੁਹਾਡੀ ਕਮਾਨ ਦੇ ਥੱਲੇ ਲੜਾਈ ਲੜੀ ਜਾਏਗੀ ਤੇ ਰਾਤ ਨੂੰ ਹੀ ਲੜੀ ਜਾਏਗੀ। ਤੁਸੀਂ ਜਿੰਨੀਆਂ ਵੀ ਤੁਹਾਡੇ ਕੋਲ ਤੋਪਾਂ ਨੇ, ਅੱਜ ਵਰਗੀਆਂ ਤੋਪਾਂ ਨਹੀਂ ਸਨ, ਜਿੰਨੀਆਂ ਵੀ ਤੁਹਾਡੇ ਕੋਲ ਬੰਦੂਕਾਂ ਨੇ ਸਾਰੀਆਂ ਲੈ ਜਾਣੀਆਂ ਨੇ, ਤੇ ਜਿੰਨੇ ਲੜਨ ਵਾਲੇ ਯੋਧੇ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਜਾਣਾ, ਤੇ ਜਿੰਨੇ ਸੇਵਾਦਾਰ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਜਾਣਾ। ਦਰਿਆ ਸਤਲੁਜ ਦੇ ਉਰਲੇ ਕਿਨਾਰੇ ਤੇ ਦੂਰ ਦੂਰ ਤੱਕ ਤੁਸੀਂ ਆਪਣੇ ਸਿੱਖ ਸਰਦਾਰਾਂ ਨੂੰ, ਸਿੱਖ ਫੌਜੀਆਂ ਨੂੰ, ਸਿੱਖ ਸੇਵਾਦਾਰਾਂ ਨੂੰ ਖੜੇ ਕਰ ਦਿੰਦੇ। ਐਨ ਇੱਕੋ ਹੀ ਵਕਤ ਤੁਸੀਂ ਆਪਣਾ ਇਸ਼ਾਰਾ ਮਿਲਾਉਣਾ ਤੇ ਇੱਕੋ ਦਮ ਮਿਸਾਲਾਂ ਜਗਾਉਣੀਆਂ ਨੇ ਜੋ ਤੁਹਾਡੇ ਹੱਥਾਂ ਵਿੱਚ ਫੜੀਆਂ ਹੋਣਗੀਆਂ, ਇੱਕੋ ਦਮ ਮਿਸਾਲਾਂ ਜਗਾਉਣੀਆਂ ਨੇ। ਜਦੋਂ ਮਿਸਾਲਾਂ ਜਗਣਗੀਆਂ ਇੱਕਦਮ, ਅਕਾਲ ਅਕਾਲ ਦੇ ਨਾਅਰੇ ਮਾਰਨੇ ਨੇ ਤੇ ਜਿਹੜੀਆਂ ਤੁਹਾਡੇ ਕੋਲ ਤੋਪਾਂ ਨੇ ਉਹਨਾਂ ਵਿੱਚੋਂ ਫੈਰ ਕਰਨੇ ਸ਼ੁਰੂ ਕਰ ਦੇਣੇ ਨੇ, ਗੋਲੇ ਦਾਗਣੇ ਸ਼ੁਰੂ ਕਰ ਦੇਣੇ ਨੇ, ਬੰਦੂਕਾਂ ਚਲਾਉਣੀਆਂ ਸ਼ੁਰੂ ਕਰ ਦੇਣੀਆਂ, ਇੱਕੋ ਹੀ ਆਵਾਜ਼ ਅਕਾਲ 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 ਕਹਿ ਕੇ ਤੁਸੀਂ ਨਾਅਰੇ ਮਾਰਨੇ ਨੇ। ਤੇ ਭਾਈ ਆਲਮ ਸ਼ਾਹ ਨੇ ਆਖਿਆ, ਪਾਤਸ਼ਾਹ ਇਸ ਤਰ੍ਹਾਂ ਹੋਵੇਗਾ। ਹੁਣ ਭਾਈ ਆਲਮ ਸ਼ਾਹ ਨੇ ਜਾ ਕੇ ਸਾਰੀ ਸਿੱਖ ਸੈਨਾ ਹੈ ਜਿਹੜੀ, ਸਿੱਖ ਸੂਰਬੀਰ ਬਹਾਦਰ ਨੇ ਉਹਨਾਂ ਨੂੰ ਜਾ ਕੇ ਮੇਰੇ ਕਲਗੀ ਵਾਲੇ ਪਾਤਸ਼ਾਹ ਦਾ ਹੁਕਮ ਸੁਣਾ ਦਿੱਤਾ। ਸਿੱਖਾਂ ਨੇ ਕਲਗੀ ਵਾਲੇ ਪਾਤਸ਼ਾਹ ਦੇ ਹੁਕਮ ਨੂੰ ਸੁਣਿਆ, ਆਪਣੇ ਆਪਣੇ ਹਥਿਆਰ ਲੈ ਕੇ, ਜਿੰਨੀਆਂ ਤੋਪਾਂ ਉਸ ਥਾਂ 'ਤੇ ਉਪਲਬਧ ਸਨ, ਜਿੰਨੀਆਂ ਬੰਦੂਕਾਂ ਪਾਤਸ਼ਾਹ ਦੇ ਸਿੱਖ ਸਿਪਾਹੀਆਂ ਦੇ ਕੋਲ ਸਨ, ਕਿਉਂਕਿ ਮੈਦਾਨੇ ਜਾਂ ਕੋਈ ਜੂਝਣ ਵਾਸਤੇ ਹਰ ਵੇਲੇ ਤਿਆਰ ਰਹਿੰਦੇ ਸਨ। ਦਰਿਆ ਸਤਲੁਜ ਦੇ ਉਰਲੇ ਕਿਨਾਰੇ 'ਤੇ ਦੂਰ ਦੂਰ ਤੱਕ ਸਿੱਖ ਸਰਦਾਰਾਂ ਨੇ ਜਿਸ ਤਰੀਕੇ ਨਾਲ ਮਹਾਰਾਜ ਨੇ ਡਿਊਟੀ ਲਾਈ ਸੀ, ਸਮਝਾਇਆ ਸੀ ਭਾਈ ਆਲਮ ਸ਼ਾਹ ਨੂੰ, ਸਾਰੀ ਸਿੱਖ ਸੈਨਾ ਹੈ, ਸਿੱਖ ਫੌਜ ਨੇ, ਫੌਜ ਹੈ ਜਿਹੜੀ, ਸਿੱਖ ਸਿਪਾਹੀ ਨੇ, ਸੂਰਬੀਰ ਬਹਾਦਰ ਨੇ, ਦੂਰ ਦੂਰ ਤੱਕ ਉਹਨਾਂ ਨੇ ਆਪਣੇ ਆਪ ਨੂੰ ਖੜਾ ਕਰ ਲਿਆ। ਅਤੇ ਦੂਜੇ ਬੰਨੇ ਰੁਸਤਮ ਖਾਂ ਆਪਣੀ ਫੌਜ ਨੂੰ ਲੈ ਕੇ ਅਵੇਸਲਾ ਹੋਇਆ, ਹਮਲਾ ਤਾਂ ਸਵੇਰੇ ਕਰਨਾ, ਲੇਕਿਨ ਕਲਗੀ ਵਾਲੇ ਪਾਤਸ਼ਾਹ ਨੇ ਆਖਿਆ ਸੀ ਜਦੋਂ ਸਾਰੇ ਸਿੱਖ ਸੇਵਾਦਾਰ ਆਪਣੇ ਆਪਣੇ ਥਾਂ 'ਤੇ ਤਾਇਨਾਤ ਹੋ ਜਾਣ, ਯਕਦਮ ਮਿਸਾਲਾਂ ਬਾਲਣੀਆਂ ਨੇ, ਬਸ ਮਿਸਾਲਾਂ ਜਗਦਿਆਂ ਸਾਰ ਜਿੰਨਿਆਂ ਕੋਲ ਤੋਪਾਂ ਨੇ ਤੁਸੀਂ ਇਹਦੇ ਵਿੱਚੋਂ ਫੈਰ ਕਰਨੇ ਨੇ, ਗੋਲੇ ਦਾਗ ਦੇਣੇ ਨੇ, ਬੰਦੂਕਾਂ ਵਿੱਚੋਂ ਗੋਲੀਆਂ ਚਲਾਉਣੀਆਂ ਨੇ ਅਤੇ ਅਕਾਲ ਅਕਾਲ ਦੇ ਨਾਅਰੇ ਮਾਰਨੇ ਨੇ। ਜਦੋਂ ਯਕਦਮ ਨਾਲ ਜਿਹੜੇ ਤੁਹਾਡੇ ਨਗਾਰੇ ਜਾਣਗੇ, ਇੱਕੋ ਦਮ ਨਗਾਰਿਆਂ 'ਤੇ ਚੋਟਾਂ ਮਾਰਨੀਆਂ ਨੇ, ਇੱਕੋ ਦਮ ਨਗਾਰਿਆਂ ਦੀ ਆਵਾਜ਼ ਆਏਗੀ, ਤੰਕ ਜਾ ਪਏਗੀ। ਨਗਾਰੇ ਬਾਰੇ ਮੈਂ ਆਪ ਜੀ ਨਾਲ ਕਈ ਦਿਨ ਪਹਿਲਾਂ ਇਹ ਵਿਚਾਰ ਕਰਕੇ ਆਇਆ, ਇਹ ਤਿੰਨ ਚੀਜ਼ਾਂ ਸਨ ਜਿਹੜਾ ਕੋਈ ਆਮ ਬੰਦਾ ਆਪਣੇ ਦਰਬਾਰ ਵਿੱਚ ਰੱਖ ਨਹੀਂ ਸੀ ਸਕਦਾ। ਰਣਜੀਤ ਨਗਾਰੇ ਦੀ ਗੱਲ ਚੱਲਦੀ ਹੈ ਨਾ, ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਰਣਜੀਤ ਨਗਾਰਾ ਦੀ ਮਾਂ ਨੰਚਨ ਲੈ ਕੇ ਆਇਆ, ਮਹਾਰਾਜ ਨੇ ਇਸ਼ਾਰਾ ਕਰਕੇ ਮੰਗਾਇਆ ਸੀ ਹੁਕਮ ਦੇ ਕੇ। ਇਹ ਤਿੰਨ ਚੀਜ਼ਾਂ ਸਨ ਜਿਹੜਾ ਆਮ ਦੁਨੀਆਦਾਰ ਬੰਦਾ ਆਪਣੇ ਕੋਲ ਰੱਖ ਨਹੀਂ ਸੀ ਸਕਦਾ, ਹੱਥ ਉੱਤੇ ਬਾਜ, ਸੀਸ ਉੱਤੇ ਤਾਜ ਕਲਗੀ, ਅਤੇ ਆਪਣੇ ਦਰਬਾਰ ਵਿੱਚ ਨਗਾਰਾ। ਇਹ ਤਿੰਨੇ ਚੀਜ਼ਾਂ ਰੱਖਣ ਦੀ ਮਨਾਹੀ ਸੀ, ਇਹਨਾਂ ਨੂੰ ਜਾਂ ਨਵਾਬ ਰੱਖਦੇ ਸਨ, ਜਾਂ ਸੁਲਤਾਨ ਅਤੇ ਜਾਂ ਬਾਦਸ਼ਾਹ। ਪਰ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਆਪਣੇ ਹੱਥ ਉੱਤੇ ਬਾਜ ਵੀ ਸਜਾਇਆ, ਅਸੀਂ ਬਾਜਾਂ ਵਾਲਾ ਮਾਹੀ ਕਹਿੰਦੇ ਹਾਂ। ਮਹਾਰਾਜ ਨੇ ਆਪਣੇ ਸੀਸ ਉੱਤੇ ਤਾਜ ਕਲਗੀ ਵੀ ਲਾਈ, ਅਸੀਂ ਕਲਗੀਧਰ ਪਾਤਸ਼ਾਹ ਕਹਿੰਦੇ ਹਾਂ। ਅਤੇ ਮਹਾਰਾਜ ਨੇ ਆਪਣੇ ਦਰਬਾਰ ਵਿੱਚ ਨਗਾਰਾ ਵੀ ਮੰਗਾਇਆ। ਰਣਜੀਤ ਨਗਾਰੇ ਦੀ ਕਹਾਣੀ, ਮਹਾਰਾਜ ਨੇ ਆਖਿਆ ਯਕਦਮ ਨਗਾਰੇ 'ਤੇ ਚੋਟਾਂ ਮਾਰਿਓ, ਮਿਸਾਲਾਂ ਜਪਦਿਆਂ ਸਾਰ ਜਦੋਂ ਧੌਂਸੇ ਦੀ ਆਵਾਜ਼ ਆਏਗੀ, ਇੱਕਦਮ ਤੁਸੀਂ ਆਪਣੀਆਂ ਤੋਪਾਂ ਵਿੱਚੋਂ ਫੈਰ ਕਰਨੇ ਨੇ, ਗੋਲੇ ਦਾਗਣੇ ਨੇ, ਬੰਦੂਕਾਂ ਚਲਾਉਣੀਆਂ ਨੇ, ਅਤੇ ਅਕਾਲ ਅਕਾਲ ਦੇ ਨਾਅਰੇ ਮਾਰਨੇ ਨੇ। ਯਕਦਮ ਜਦੋਂ ਪਹੁੰਚੇ ਸਾਰੇ ਸਿੱਖ ਸੇਵਾਦਾਰ ਦਰਿਆ ਸਤਲੁਜ ਦੇ ਉਰਲੇ ਕਿਨਾਰੇ 'ਤੇ, ਨਿਯਤ ਕੀਤੇ ਟਾਈਮ 'ਤੇ ਇਸ਼ਾਰਾ ਹੋਇਆ, ਯਕਦਮ ਮਿਸਾਲਾਂ ਜਗੀਆਂ, ਨਗਾਰਿਆਂ 'ਤੇ ਚੋਟਾਂ ਪਈਆਂ, ਦਾਲ ਦਾਲ ਦੀ ਆਵਾਜ਼ ਆਈ, ਤੋਪਾਂ ਵਿੱਚੋਂ ਗੋਲੇ ਦਾਗੇ ਗਏ, ਫੈਰ ਕੀਤੇ ਗਏ ਬੰਦੂਕਾਂ ਵਿੱਚੋਂ, ਅਕਾਲ ਅਕਾਲ ਦੇ ਨਾਅਰੇ ਜਦੋਂ ਗੂੰਜੇ, ਅਤੇ ਸਾਹਮਣੇ ਜਿਹੜਾ ਦੂਜੇ ਬੰਨੇ ਪਿਆ ਸੀ ਰੁਸਤਮ ਖਾਨ, ਉਹ ਬੜਵਾਹੇ ਉੱਠਿਆ, ਉਹਨੂੰ ਜਾਪਦਾ ਵੀ ਮੀਲਾਂ ਤੱਕ ਸਿੱਖ ਸਰਦਾਰ ਆ ਗਏ ਅਤੇ ਹੁਣੇ ਮੈਨੂੰ ਜਿਉਂਦੇ ਜੀ ਫੜ ਲੈਣਗੇ। ਉਹਨੇ ਆਖਿਆ ਇਸ ਤੋਂ ਪਹਿਲਾਂ ਕਿ ਸਿੱਖ ਸਰਦਾਰ ਨੇ ਜਿਹੜੇ ਆ ਕੇ ਮੈਨੂੰ ਫੜ ਲੈਣ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਪੇਸ਼ ਕਰਨ, ਉਹ ਆਪ ਮੂਹਰੇ ਭੱਜਿਆ ਅਤੇ ਜਿਵੇਂ ਉਹਦੀ ਫੌਜ ਪਿੱਛੇ ਭੱਜਦੀ ਹੈ, ਇਉਂ ਜਾਣੋ ਕਿ ਰੁਸਤਮ ਖਾਨ ਬਿਨਾਂ ਲੜਿਆ ਜਿਵੇਂ ਹਾਰ ਕੇ ਵਾਪਸ ਪਰਤਣਾ ਲੱਗਾ ਲਾਹੌਰ ਵੱਲ, ਉਹ ਸਾਰਾ ਸਾਕਾ ਹੈ ਜਿਹੜਾ ਇਸ ਆਖਰੀ ਕਵਿਤਾ ਵਿੱਚ ਮੇਰੇ ਸਾਥੀ ਆਪ ਦੇ ਸਾਹਮਣੇ ਇਉਂ
ਰੁਸਤਮ ਖਾਂ ਬਿਨ ਲੜਿਆ ਪਿੱਛੋਂ ਦੌੜ ਗਿਆ, ਰੁਸਤਮ ਖਾਂ ਬਿਨ ਲੜਿਆ ਪਿੱਛੋਂ ਦੌੜ ਗਿਆ, ਸੱਚੀ ਬੋਲੇ ਜੀ, ਮੌਤ ਆਈ ਐ ਨੇੜੇ ਦਿਲ ਵਿੱਚ ਹੌਲ ਪਿਆ, ਰੁਸਤਮ ਖਾਂ ਬਿਨ ਲੜਿਆ ਪਿੱਛੋਂ ਦੌੜ ਗਿਆ, ਰੁਸਤਮ ਖਾਂ ਬਿਨ ਲੜਿਆ ਪਿੱਛੋਂ ਦੌੜ ਗਿਆ। ਰੁਸਤਮ ਖਾਂ ਬਿਨ ਲੜਿਆ ਪਿੱਛੇ ਦੌੜ ਗਿਆ। ਰੁਸਤਮ ਖਾਂ ਬਿਨ ਲੜਿਆ ਪਿੱਛੇ ਦੌੜ ਗਿਆ। ਹੋ ਜਾਪੇ ਰੁਸਤਮ ਖਾਂ ਨੂੰ ਦੂਰ ਲਾਹੌਰ ਬੜੀ, ਪਾਣੀ ਵਾਂਗੂ ਪੀ ਲਈ ਉਸਨੇ ਸ਼ਰਮ ਹਯਾ,
ਰੁਸਤਮ ਖਾਂ ਬਿਨ ਲੜਿਆ ਪਿੱਛੇ ਦੌੜ ਗਿਆ,
ਰੁਸਤਮ ਖਾਂ ਬਿਨ ਲੜਿਆ ਪਿੱਛੇ ਦੌੜ ਗਿਆ। ਪੁੱਜਿਆ ਜਦੋਂ ਟਕਾਣੇ ਸਾ ਆਇਆ, ਪੁੱਜਿਆ ਜਦੋਂ ਟਕਾਣੇ ਸਾ ਵਿੱਚ ਸਾ ਆਇਆ, ਕਾਰਨ ਬਾਪ ਭਮੱਟੀ ਨੇ ਫਿਰ ਪੁੱਛ ਲਿਆ,
ਰੁਸਤਮ ਖਾਂ ਬਿਨ ਲੜਿਆ ਪਿੱਛੇ ਦੌੜ ਗਿਆ,
ਰੁਸਤਮ ਖਾਂ ਬਿਨ ਲੜਿਆ ਪਿੱਛੇ ਦੌੜ ਗਿਆ, ਰੁਸਤਮ ਖਾਂ ਬਿਨ ਲੜਿਆ ਪਿੱਛੇ ਦੌੜ ਗਿਆ।
ਇਹੋ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਪਹਿਲੀ ਲੜਾਈ ਅਨੰਦਪੁਰ ਸਾਹਿਬ ਦੀ ਆਪਣੇ ਜੀਵਨ ਦੀ ਤੀਜੀ ਜੰਗ ਜਿੱਤ ਲਈ। ਇੱਕ ਵਾਰੀ ਸਾਰੀ ਸੰਗਤ ਕਲਗੀਧਰ ਪਾਤਸ਼ਾਹ ਦੀ ਮਹਾਨ ਕਮਾਈ ਦਾ ਧਿਆਨ ਧਰਕੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਰਹਿੰਦੀ ਵਿਚਾਰ ਹੈ ਜਿਹੜੀ ਹੁਣੇ ਵਾਪਸ ਪਰਤਿਆ ਰੁਸਤਮ ਖਾਂ, ਦਿਲਾਵਰ ਖਾਂ ਨੇ ਜਦੋਂ ਵੇਖਿਆ ਬੇਟਾ ਹਾਰ ਕੇ ਆਇਆ, ਹੁਣ ਉਹ ਕਿਹੜੇ ਜਰਨੈਲ ਨੂੰ ਭੇਜੇਗਾ? ਉਹ ਜਰਨੈਲ ਦਾ ਨਾਂ ਹੁਸੈਨ ਖਾਂ ਹੈ। ਇਤਿਹਾਸ ਵਿੱਚ ਉਸਨੇ ਉਸਨੂੰ ਜਰਨਲ ਹੁਸੈਨੀ ਆਖਿਆ ਗਿਆ, ਜਰਨਲ ਹੁਸੈਨੀ ਆਖਿਆ ਗਿਆ। ਉਹ ਜੰਗ 'ਤੇ ਮੈਂ ਇਸ ਵਾਰੀ ਆਪ ਜੀ ਨਾਲ ਸਾਂਝੀ ਨਹੀਂ ਕਰਾਂਗਾ, ਫਿਰ ਕਦੇ ਗੁਰੂ ਨੇ ਬਖਸ਼ਿਸ਼ ਕੀਤੀ ਅਗਲੇ ਟੂਰਾਂ ਵਿੱਚ, ਫਿਰ ਇਸ ਜੰਗ ਦੀ ਲੜੀ ਜਿਹੜੀਆਂ 14 ਜੰਗਾਂ ਮਹਾਰਾਜ ਨੇ ਲੜੀਆਂ ਉਹਦੀ ਕਹਾਣੀ ਨੂੰ ਆਪ ਜੀ ਦੀ ਸੇਵਾ 'ਚ ਕਹਿਣ ਦਾ ਯਤਨ ਕਰਾਂਗਾ। ਕੱਲ੍ਹ ਨੂੰ ਕੋਈ ਹੋਰ ਪ੍ਰਸੰਗ ਆਪ ਜੀ ਦੀ ਸੇਵਾ 'ਚ ਲੈ ਕੇ ਹਾਜ਼ਰ ਹੋਵਾਂਗਾ। ਆਪ ਨੇ ਬਹੁਤ ਪਿਆਰ ਦਿੱਤਾ ਮੇਰੇ ਲਈ। ਸਭ ਤੋਂ ਵੱਡਾ ਪਿਆਰ ਹੁੰਦਾ ਜਦੋਂ ਸੰਗਤ ਸੰਤ ਰੂਪ ਵਿੱਚ ਬੈਠ ਕੇ, ਸਮਾਧੀਆਂ ਲਾ ਕੇ ਬੈਠ ਕੇ ਸੁਣਦੀ ਹੈ, ਅਤੇ ਇਹ ਮੇਰੇ ਵਾਸਤੇ ਸਭ ਤੋਂ ਵੱਡਾ ਸਨਮਾਨ ਹੁੰਦਾ, ਵੱਡਾ ਸਤਿਕਾਰ ਹੁੰਦਾ। ਆਪ ਇੰਨਾ ਵਕਤ ਹੋਣ ਦੇ ਬਾਵਜੂਦ ਵੀ ਅਰਬ ਨਾਲ ਸਤਿਕਾਰ ਨਾਲ ਜੁੜ ਬੈਠੇ ਹੋ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਪਿਛਲੇ ਲਗਭਗ 6 ਹਫ਼ਤਿਆਂ ਤੋਂ ਆਪ ਜੀ ਦੀ ਸੇਵਾ ਵਿੱਚ ਹਾਂ, ਅਤੇ ਕੇਵਲ 2 ਦਿਨ ਬਾਕੀ ਨੇ, ਕੱਲ੍ਹ ਨੂੰ ਅਤੇ ਪਰਸੋਂ ਨੂੰ। ਪਰਸੋਂ ਨੂੰ ਸ਼ਾਮ ਦਾ ਦੀਵਾਨ ਲਾ ਕੇ ਆਪ ਜੀ ਕੋਲ ਵਧਾਈ ਲੈ ਕੇ ਅਗਲੇ ਟੂਰ 'ਤੇ ਚਲੇ ਜਾਵਾਂਗੇ, ਫਿਰ ਜਦੋਂ ਗੁਰੂ ਮਿਲਾਏਗਾ ਆਪ ਜੀ ਨਾਲ ਮਿਲਣ ਦੀ ਇੱਛਾ ਲੈ ਕੇ ਤੁਰ ਜਾਵਾਂਗੇ। ਆਪ ਨੇ ਪਿਛਲੇ 6 ਹਫ਼ਤਿਆਂ ਵਿੱਚ ਜੋ ਪਿਆਰ ਦਿੱਤਾ, ਸਭ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਮਹਾਰਾਜ ਆਪ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਗੁਰਸਿੱਖੀ ਜੀਵਨ ਦੀ ਪਰਪੱਕਤਾ ਅਤੇ ਦਾਤ ਬਖਸ਼ਿਸ਼ ਕਰਨ, ਆਪ ਜੀ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਏਕਤਾ ਇਤਫਾਕ ਅਤੇ ਨਾਮ ਦੀ ਦਾਤ ਬਖਸ਼ਿਸ਼ ਕਰਨ, ਆਪ ਜੀ ਦੇ ਪਰਿਵਾਰਾਂ ਵਿੱਚ ਖੁਸ਼ੀਆਂ ਦੀ ਦਾਤ ਬਖਸ਼ਿਸ਼ ਕਰਨ, ਸਮੇਂ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣਾ, ਇੰਨੇ ਸ਼ਬਦ ਪ੍ਰਵਾਨ ਕਰੋ। ਅਨੰਦ ਸਾਹਿਬ ਦੀਆਂ 6 ਪੌੜੀਆਂ ਦਾ ਪਾਠ ਮੇਰੇ ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਲਖਵਿੰਦਰ ਸਿੰਘ ਉਹਨਾਂ ਨੇ ਕਰਨੇ, ਕਿਉਂਕਿ ਦਾਸ ਨੇ ਆਪਣੇ ਸਾਥੀਆਂ ਸਮੇਤ ਜਾਣਾ ਹੁੰਦਾ ਕਿਸੇ ਪਰਿਵਾਰ ਦੇ ਗ੍ਰਹਿ ਵਿਖੇ, ਫਿਰ ਚੰਗਾ ਨਹੀਂ ਲੱਗਦਾ ਕਿ ਉੱਧਰੋਂ ਅਸੀਂ ਅਨੰਦ ਸਾਹਿਬ ਦੀਆਂ 6 ਪੌੜੀਆਂ ਦਾ ਗਾਇਨ ਕਰਕੇ ਭੱਜੀਏ ਅਤੇ ਬੱਚਿਆਂ ਉੱਤੇ ਇਹਦਾ ਬੈਡ ਇਫੈਕਟ ਪੈਂਦਾ, ਮਾੜਾ ਅਸਰ ਪੈਂਦਾ। ਸਾਰੇ ਅਰਦਾਸ ਵਿੱਚ ਖੜ੍ਹਦੇ ਨੇ, ਬਾਬਾ ਜੀ ਭੱਜ ਗਏ, ਦੌੜ ਗਏ। ਮੇਰਾ ਯਤਨ ਹੁੰਦਾ ਕਿ ਉਹ ਕੁਝ ਨਾ ਕੀਤਾ ਜਾਏ ਜਿਹੜਾ ਬੱਚਿਆਂ 'ਤੇ ਬੈਡ ਇੰਪ੍ਰੈਸ਼ਨ ਪਾਵੇ, ਗਲਤ ਅਸਰ ਪਾਵੇ। ਮੇਰੀ ਇਸ ਬੇਨਤੀ ਨੂੰ ਪ੍ਰਵਾਨ ਕੀਤਾ ਸਿੰਘ ਸਾਹਿਬ ਗਿਆਨੀ ਲਖਵਿੰਦਰ ਸਿੰਘ ਹੋਰੀ, ਸਤਿਗੁਰੂ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਆ ਗਏ ਨੇ, ਤਾਬਿਆਂ ਵਿੱਚ ਸੱਜ ਗਏ ਨੇ। ਉਹਨਾਂ ਨੇ ਆਪ ਜੀ ਨੂੰ ਅਨੰਦ ਸਾਹਿਬ ਦੀਆਂ 6 ਪੌੜੀਆਂ ਦਾ ਪਾਠ ਸਰਵਣ ਕਰਾਉਣਾ ਹੈ ਅਤੇ ਫਿਰ ਅਰਦਾਸ ਹੋਵੇਗੀ। ਦਾਸਾਂ ਦੀ ਇਹਦੀ ਸੇਵਾ ਪ੍ਰਵਾਨ ਕਰੋ, ਇੱਕ ਵਾਰੀ ਫਿਰ ਭੁੱਲਾਂ ਦੀ ਖਿਮਾ ਮੰਗ ਕੇ ਆਪ ਸਾਰੀ ਸੰਗਤ ਦਾ ਧੰਨਵਾਦ ਕਰਕੇ, ਬਹੁਤ ਬਹੁਤ ਧੰਨਵਾਦ ਕਰਕੇ ਆਪ ਜੀ ਨੂੰ ਫਤਿਹ ਅਰਦ ਕਰਦਾ ਹਾਂ। ਫਤਿਹ ਪ੍ਰਵਾਨ ਕਰਕੇ ਸੀਸ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।